ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਐਸੇ ਕਾਹੇ ਭੂਲ ਪਰ ਕਰੇ ਕਰਾਵਹਿ ਮੂਕਰ ਪਾਵਹਿ ਦੇਖਤ ਸੁਨਤ ਸਦਾ ਸੰਗ ਹਰੇ ਐਸੇ ਕਾਹੇ ਭੂਲ ਪਰ ਕਰੈ ਕਰਾਵਹਿ ਮੂਕਰ ਪਾਵਹਿ ਦੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਾਜਨ ਕੰਚਨ ਸ਼ਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮੀਠਾ ਦੇਖਿਆ ਮਹਿਲ ਪਟਾਏ ਜਰੇ ਅੰਧ ਕੂਪ ਮਹਿ ਪਰੇ ਪਰਾਨੀ ਭਰਮ ਗੁਬਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭ ਹੋਤ ਦਯਾਰਾ ਗੁਰ ਭੇਟੈ ਕਾਢੈ ਬਾਹ ਫਰੇ ਅੰਧ ਕੂਪ ਮਹਿ ਪਰੇ ਪਰਾਨੀ ਪਰਮ ਗੁਬਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭ ਹੋਤ ਦਯਾਰਾ ਗੁਰ ਭੇਟੈ ਕਾਢੈ ਬਾਹ ਫਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸੂਪ ਗੁਰੂ ਖਾਲਸਾ ਸਤਿ ਸੰਗਤ ਜੀ ਜਦੋਂ ਆਪਾਂ ਧਰਮ ਗ੍ਰੰਥਾਂ ਦਾ ਮੁਤਾਲਿਆ ਕਰਦੇ ਹਾਂ ਤਾਂ ਸਾਡੇ ਵਡੇਰਿਆਂ ਨੇ ਦੋ ਤਰ੍ਹਾਂ ਦੇ ਕਰਮਾਂ ਦਾ ਜ਼ਿਕਰ ਕੀਤਾ ਹੈ ਔਰ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਦੋ ਲਫ਼ਜ਼ ਵਰਤੇ ਹਨ ਵੇਦ ਕਰਮ ਤੇ ਨਿਸ਼ੇਧ ਕਰਮ ਇਹ ਲਫ਼ਜ਼ ਸੰਸਕ੍ਰਿਤ ਦੇ ਹਨ ਵੇਦ ਕਰਮ ਤੋਂ ਭਾਵ ਉਹ ਕਰਮ ਜਿਹੜੇ ਮਨੁੱਖ ਨੂੰ ਕਰਨੇ ਚਾਹੀਦੇ ਨੇ ਤੇ ਦੂਸਰੇ ਪਾਸੇ ਨਿਸ਼ੇਧ ਕਰਮਾਂ ਵਿੱਚ ਜ਼ਿਕਰ ਹੈ ਕਿ ਜਿਹੜੇ ਕਰਮਾਂ ਦਾ ਅਸੀਂ ਤਿਆਗ ਕਰਨਾ ਹੈ ਜਿਵੇਂ ਆਪਾਂ ਗੁਰੂ ਕੇ ਸਿੱਖ ਹਾਂ ਸਾਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਹੁਕਮ ਹੈ ਵੀ ਗੁਰੂ ਕੇ ਸਿੱਖਾ ਪੰਜਾਂ ਕਕਾਰਾਂ ਦਾ ਨੂੰ ਆਪਣੇ ਸਰੀਰ ਦਾ ਅੰਗ ਸਮਝ ਇਹਦਾ ਧਾਰਨੀ ਹੋ ਔਰ ਇੱਕ ਅਕਾਲ ਪੁਰਖ ਦਸ ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਅਕੀਦਾ ਰੱਖਣਾ ਹੈ ਕਿ ਜਿਹੜੀ ਵਿਚਾਰ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਤੈਨੂੰ ਦਿੰਦਾ ਇਹਦੇ ਤੇ ਚੱਲਣਾ ਕਰ ਔਰ ਨਾਲ ਹੀ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਸਾਨੂੰ ਹੁਕਮ ਕਰਦੇ ਨੇ ਪਿਆਰਿਆ ਇਹਨਾਂ ਬੱਜਰ ਕਹਿਤਾਂ ਤੋਂ ਪਰਹੇਜ਼ ਕਰਨਾ ਹੈ ਇਸੇ ਪ੍ਰਕਾਰ ਜਿਨ੍ਹਾਂ ਤੋਂ ਪਰਹੇਜ਼ ਕਰਨਾ ਇਹਨੂੰ ਕਹਿੰਦੇ ਨਿਸ਼ੇਧ ਕਰਮ ਤੇ ਜਿਨ੍ਹਾਂ ਦੇ ਕਰਨ ਵਾਸਤੇ ਸਾਨੂੰ ਹੁਕਮ ਉਹਨੂੰ ਕਹਿੰਦੇ ਨੇ ਵੇਦ ਕਰਮ ਇਸੇ ਵਿਚਾਰਧਾਰਾ ਦੇ ਅਨੁਸਾਰ ਮੇਰੇ ਸਤਿਗੁਰੂ ਪੰਚਮ ਪਾਤਸ਼ਾਹ ਨੇ ਅੱਜ ਉਹਨਾਂ ਦੋ ਕਰਮਾਂ ਦਾ ਸਾਨੂੰ ਇਸ਼ਾਰਾ ਕਰਕੇ ਸਮਝਾਇਆ ਗੁਰੂ ਕੇ ਸਿੱਖਾ ਆਹ ਕੁਝ ਕਰਮ ਕਰਨੇ ਨੇ ਜਿਹਨਾਂ ਦੇ ਮੁਤਾਬਕ ਤੂੰ ਚੱਲ ਕੇ ਆਪਣੇ ਜੀਵਨ ਨੂੰ ਸਵਾਰਨਾ ਹੈ ਤੇ ਕੁਝ ਇਹੋ ਜਿਹੇ ਢਿੱਲੇ ਕਰਮ ਨੇ ਜਿਨ੍ਹਾਂ ਦੇ ਕਰਨ ਦੇ ਨਾਲ ਤੂੰ ਆਪਣੇ ਜੀਵਨ ਦੀ ਬਾਜ਼ੀ ਹਾਰ ਜਾਏਗਾ। ਇਸ ਪੱਖ ਨੂੰ ਵਿਸਤਾਰ ਦੇ ਸਹਿਤ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਉਪਰਾਲਾ ਕਰਨਾ ਆਪਣਾ ਯਾਦ ਰੱਖਣਾ ਹੈ। ਸਾਰਿਆਂ ਦੀ ਬਿਰਤੀ ਸੁਰਤੀ ਇੱਕ ਜਿੰਨੀ ਨਹੀਂ ਹੁੰਦੀ। ਗ੍ਰੰਥਾਂ ਚ ਪ੍ਰਮਾਣ ਪੜਿਆ ਮੈਂ, ਆਪਾਂ ਘੋੜੇ ਵੇਖਦੇ ਹਾਂ, ਇੱਕ ਘੋੜਾ ਹੈ ਜਿਹਨੂੰ ਸੋਟੀ ਮਾਰ ਕਰਕੇ ਚਲਾਇਆ ਜਾਂਦਾ ਹੈ, ਇੱਕ ਘੋੜਾ ਹੈ ਜਿਹਨੂੰ ਮਾੜੀ ਜੀ ਸ਼ਮਕ ਵਿਖਾਈ ਤੇ ਉਤਰ ਪਿਆ, ਇੱਕ ਘੋੜਾ ਹੈ ਉਹਨੂੰ ਸੋਟੀ ਮਾਰਨ ਦੀ ਲੋੜ ਨਾ ਸ਼ਮਕ ਦੀ ਲੋੜ, ਉਹ ਇਸ਼ਾਰੇ ਨਾਲ ਚੱਲਦਾ ਹੈ। ਤੇ ਚੌਥੀ ਕਿਸਮ ਦਾ ਉਹ ਘੋੜਾ ਵੀ ਜਿਹਨੂੰ ਉਹ ਮਾਲ ਕੁੱਟੀ ਵੀ ਜਾਵੇ ਤੇ ਉਹਦੇ ਪੈਰ ਨਹੀਂ ਟੁੱਟਦਾ, ਇਹ ਬਰੂਨੀ ਪੱਖ ਹੈ। ਇਹਦਾ ਅੰਤਰੀ ਭਾਵ ਇਹ ਹੈ ਕਿ ਇੱਕ ਉਹ ਗੁਰੂ ਕੇ ਲਾਲ ਨੇ ਜਿਨ੍ਹਾਂ ਨੂੰ ਕੇਵਲ ਤੇ ਕੇਵਲ ਇੱਕ ਇਸ਼ਾਰਾ ਚਾਹੀਦਾ ਤੇ ਉਹ ਉਸ ਇਸ਼ਾਰੇ ਦੇ ਨਾਲ ਹੀ ਆਪਣੇ ਜੀਵਨ ਨੂੰ ਢਾਲ ਲੈਂਦੇ ਹਨ। ਇੱਕ ਉਹ ਲੋਕ ਨੇ ਜਿੰਨਾ ਕੁ ਦੱਸਿਆ ਉਹਨਾਂ ਕਰ ਲਿਆ ਦੀ ਲੋੜ ਨਹੀਂ, ਤੇ ਤੀਜੇ ਉਹ ਨੇ ਜਿਨ੍ਹਾਂ ਨੂੰ ਜੋ ਕੁਝ ਮਰਜ਼ੀ ਕਹੀਏ ਜਾਏ ਉਹਨਾਂ ਤੇ ਅਸਰ ਨਹੀਂ। ਤੇ ਚੌਥੀ ਕਿਸਮ ਦੇ ਲੋਕ ਲੋੜ ਦੇ ਮੁਤਾਬਕ ਕਰ ਲਿਆ ਤੇ ਮੁੜ ਕੇ ਕਰਨਾ ਹੀ ਕੱਖ ਨਹੀਂ। ਇਸ ਪ੍ਰਕਾਰ ਗੁਰਮੁਖੋ ਭਾਵੇਂ ਆਪਾਂ ਸਾਰੇ ਗੁਰੂ ਦਰਬਾਰ ਵਿੱਚ ਆਉਂਦੇ ਹਾਂ, ਪਰ ਸਾਰਿਆਂ ਦੀ ਅੰਤਰੀਨ ਅਵਸਥਾ ਇੱਕ ਨਹੀਂ ਹੁੰਦੀ। ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ ਹੈ ਉਹ ਇਸ਼ਾਰੇ ਨਾਲ ਸਮਝ ਜਾਂਦੇ ਨੇ, ਤੇ ਕਈ ਉਹੋ ਜਿਹੇ ਮਨੁੱਖ ਵੀ ਹਨ ਜਿਨ੍ਹਾਂ ਨੂੰ ਇੱਕ ਚੰਗੇ ਪਰਿਵਾਰ ਵਿੱਚ ਜਨਮ ਦਿੱਤਾ ਪਰਮਾਤਮਾ ਨੇ, ਗੁਰੂ ਘਰ ਵਿੱਚ ਆ ਕੇ ਸੇਵਾ ਵੀ ਕੀਤੀ, ਲੇਕਿਨ ਜਿਵੇਂ ਠੰਡੇ ਤੇ ਪਾਣੀ ਪੈ ਜਾਏ ਤੇ ਪਾਣੀ ਤਰ ਜਾਂਦਾ ਨਾ, ਉਹ ਦੁਨੀ ਚੰਦ ਮਜੀਠੇ ਵਾਲੇ ਵਰਗੇ ਗੁਰੂ ਘਰ ਵਿੱਚ ਰਹਿ ਕਰਕੇ ਵੀ ਗੁਰੂ ਕੇ ਸਿਧਾਂਤ ਨੂੰ ਸਮਝ ਨਾ ਸਕੇ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਸੂਹੇ ਲਿਆਣ ਕੇ ਖਬਰ ਦਿੱਤੀ ਵੀ ਪਾਤਸ਼ਾਹ ਕੱਲ੍ਹ ਨੂੰ ਸਾਡੇ ਤੇ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਪਿਆ ਕਰਕੇ ਹਮਲਾ ਕਰਨਾ ਤੇ ਆਪਾਂ ਨੂੰ ਜਵਾਬੀ ਪ੍ਰਬੰਧ ਕਰਨਾ ਚਾਹੀਦਾ। ਕਲਗੀਧਰ ਬਾਪੂ ਹੱਸ ਕੇ ਕਹਿਣ ਲੱਗੇ, ਸਿੰਘੋ ਘਬਰਾਹਟ ਕਾਹਦੀ, ਹੱਥ ਦਾ ਮੁਕਾਬਲਾ ਹਾਥੀ ਕਰੇਗਾ। ਸਿੰਘਾਂ ਨੇ ਬੇਨਤੀ ਕੀਤੀ, ਪਾਤਸ਼ਾਹ ਸਾਡੇ ਕੋਲ ਤਾਂ ਦਲਬਦਾਰ ਘੋੜਾ ਵੀ ਨਹੀਂ ਰਿਹਾ, ਜਿਹੜਾ ਨੀਲਾ ਘੋੜਾ ਇਹਦਾ ਨਾਂ ਦਲਬਦਾਰ ਕਰਕੇ ਲਿਖਿਆ, ਹਾਥੀ ਕਿੱਥੇ? ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਗੁਰਮੁਖੋ ਆਪਣਾ ਦੁਨੀ ਚੰਦ ਹਾਥੀ ਲੜੇਗਾ, ਬੜੀ ਲੰਮੀ ਖੁਰਾਕ ਚੌੜੀ ਖੁਰਾਕ ਲਿਖੀ ਉਹਦੀ, ਜੇ ਦਾਲ ਦਾ ਬਾਟਾ ਵੇਖਣਾ ਤੂੰ ਪੀ ਜਾਣਾ, ਜੇ ਬੀਬੀਆਂ ਭੈਣਾਂ ਨੇ ਜੋਤ ਵਿੱਚ ਪਾਉਣ ਵਾਸਤੇ ਘਿਓ ਲਾਉਣਾ ਤੇ ਕਹਿਣਾ ਬੀਬੀ ਜੀ ਤੁਹਾਡੇ ਕੋਈ ਬੱਚਾ ਰੋਵੇਗਾ ਮੈਨੂੰ ਫੜਾ ਕੇ ਮੰਦਰ ਪਾ ਦੇਣਾ, ਚੀਕ ਲਾ ਕੇ ਪੀ ਜਾਣਾ, ਕੇਵਲ ਤੇ ਕੇਵਲ ਖਾਣ ਤੱਕ ਆਪਣੇ ਜੀਵਨ ਨੂੰ ਰੱਖਿਆ ਸੀ ਉਹਨੇ। ਗੁਰੂ ਘਰ ਵਿੱਚ ਰਹਿ ਕਰਕੇ ਵੀ ਗੁਰਮੁਖੋ ਗੁਰੂ ਦੀ ਵਡਿਆਈ ਨੂੰ ਸਮਝ ਨਾ ਸਕਿਆ, ਆਨੰਦਪੁਰ ਸਾਹਿਬ ਤੋਂ ਭਗੌੜਾ ਹੋ ਕੇ ਗਿਆ, ਸੱਪ ਲੜ ਕੇ ਮੌਤ ਹੋਈ ਤੇ ਨਾ ਲੋਕ ਲਿਆ ਨਾ ਪ੍ਰਲੋਕ ਰਿਹਾ। ਸਿੰਘਾਂ ਨੇ ਬੇਨਤੀ ਕੀਤੀ, ਪਾਤਸ਼ਾਹ ਹਾਥੀ ਹਰਨ ਹੋ ਗਿਆ ਹੁਣ ਕਿਵੇਂ ਕਰਾਂਗੇ? ਹਜ਼ੂਰ ਕਹਿੰਦੇ ਗੁਰਮੁਖੋ ਜਿਹੜਾ ਸ਼ੇਰ ਉਹ ਤਗੜਾ ਹੁੰਦਾ ਹਾਥੀ ਨਾਲੋਂ। ਸਾਡਾ ਸ਼ੇਰ ਮੁਕਾਬਲਾ ਕਰੇਗਾ। ਸਿੰਘ ਹੱਸ ਕੇ ਕਹਿਣ ਲੱਗੇ ਪਾਤਸ਼ਾਹ ਸ਼ੇਰ ਹਾਂ ਭਾਈ, ਭਾਈ ਮਨੀ ਸਿੰਘ ਦਾ ਬੇਟਾ ਬਚਿੱਤਰ ਸਿੰਘ ਸਾਡਾ ਸ਼ੇਰ ਹੈ। ਸ਼ੇਰਾ ਕਿਵੇਂ ਹੈ ਮਹਾਰਾਜ? ਮੇਰੇ ਵਿੱਚ ਕੋਈ ਸਮਰੱਥਾ ਨਹੀਂ, ਪਰ ਗੁਰਦੇਵ ਜੀ ਤੂੰ ਕੰਨ ਤੇ ਹੱਥ ਰੱਖੇ, ਸਿਰ ਤੇ ਰਹਿਮਤ ਭਰਿਆ ਹੱਥ ਰੱਖੇ ਤੇ ਹਾਥੀ ਕੀ। ਇੰਦਰ ਦਾ ਐੜਾ ਪਤ ਹਾਥੀ ਵੀ ਕੰਨੋਂ ਧੂ ਕੇ ਥੱਲੇ ਲਿਆ ਸਕਦਾ, ਪਰ ਕਿਰਪਾ ਤੇਰੀ ਕਾਰਨ ਗੁਰੂ ਕੀ ਵਡਿਆਈ ਨੂੰ ਸਮਝਦਾ। ਗੁਰੂ ਘਰ ਵਿੱਚ ਰਹਿ ਕਰਕੇ ਵੀ ਦੁਨੀ ਚੰਦ ਨੇ ਗੁਰੂ ਕੀ ਵਡਿਆਈ ਨੂੰ ਸਮਝਿਆ ਨਹੀਂ। ਇਸ ਪ੍ਰਕਾਰ ਗੁਰਮੁਖੋ ਗੁਰੂ ਦਾ ਉਪਦੇਸ਼ ਇੱਕ ਹੈ, ਲੇਕਿਨ ਜਿਨ੍ਹਾਂ ਤੇ ਰਹਿਮਤ ਹੈ ਉਹਨਾਂ ਨੇ ਗੁਰੂ ਦੀ ਵਡਿਆਈ ਨੂੰ ਸਮਝ ਕੇ ਆਪਣਾ ਜੀਵਨ ਸਫਲਾ ਕਰ ਲਿਆ, ਨਹੀਂ ਤੇ ਸਾਡੀ ਤਾਂ ਇੱਕੋ ਇੱਕ ਹਾਲਤ ਹੈ, ਖਾ ਪੀ ਕੇ ਤੇ ਆਪਣੇ ਜੀਵਨ ਨੂੰ ਬਰਬਾਦ ਕਰ ਦੇਣਾ। ਪੇਟ ਭਰੇ ਪਸ਼ੂਆ ਜੋ ਸੋ, ਮਨੁੱਖ ਜਨਮ ਹੈ ਹਾਰੋ। ਜਿਵੇਂ ਪਸ਼ੂ ਘਰਾੜੇ ਮਾਰਦਾ ਨਾ, ਕੇਵਲ ਤੇ ਕੇਵਲ ਖਾਣ ਤੱਕ ਸੀਮਤ ਰਹਿ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੇ ਮਾਲਕ ਸਾਨੂੰ ਸਚੇਤ ਕਰਦੇ ਗੁਰੂ ਕੇ ਸਿਖਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸ ਅਨੁਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰੇ। ਜਿਵੇਂ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਕੇ ਸਮਝਾਉਂਦੇ ਕਿ ਗੁਰਮੁਖਾ ਆਹ ਕੰਮ ਕਰ, ਇਸ ਕੰਮ ਤੋਂ ਪਰਹੇਜ਼ ਕਰ, ਜਿਵੇਂ ਹਜ਼ੂਰ ਰਹਿਮਤ ਕਰਨਗੇ ਸਰਵਣ ਕਰੀਏ, ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਹੀਲਾ ਕਰੀਏ, ਯਤਨ ਕਰੀਏ, ਹਜ਼ੂਰ ਮਿਹਰਾਂ ਕਰਨ। ਬੋਲੋ ਸਤਨਾਮ ਵਾਹਿਗੁਰੂ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ, ਐਸੇ ਕਾਹੇ ਭੂਲ ਪਰੇ, ਕਰੇ ਕਰਾਵਹਿ ਮੂਕਰ ਪਾਵਹਿ, ਪੇਖਤ ਸੁਨਤ ਸਦਾ ਸੰਗ ਹਰੇ।
ਗੁਰੂ ਇਹ ਸੰਸਾਰ ਜਿਹੜਾ ਇੱਕ ਮੇਲੇ ਦੇ ਮਨਿੰਦ ਹੈ, ਮੇਲੇ ਦੇ ਮਨਿੰਦ, ਤੇ ਜਿਵੇਂ ਮੇਲੇ ਦੇ ਵਿੱਚ ਛੋਟਾ ਜਿਹਾ ਮਾਸੂਮ ਬੱਚਾ ਆਪਣੇ ਮਾਪਿਆਂ ਦੀ ਉਂਗਲ ਫੜ ਕੇ ਤੇ ਮੇਲਾ ਵੇਖਦਾ ਤੇ ਕੁਦਰਤੀ ਤੌਰ ਤੇ ਉਂਗਲ ਛੁੱਟ ਗਈ ਪੀਰ ਜਾਦੀ ਹੋਣ ਕਰਕੇ, ਥੋੜਾ ਜਿਹਾ ਪਾਸੇ ਜਾ ਕੇ ਰੋਂਦਾ ਹੈ। ਮਹੱਲੇ ਦੇ ਬਜ਼ੁਰਗ ਨੇ ਪਛਾਣ ਕਰਕੇ ਸਿਰ ਤੇ ਪਟੋਕੀ ਮਾਰ ਕੇ ਆਖਿਆ, ਪੁੱਤਰ ਰੋਣਾ ਕਿਉਂ ਹੈ? ਤੇਰਾ ਬੇਬੇ ਤੇ ਬਾਪੂ ਉਹ ਖਲੋ ਤੇਰੇ ਤੇਰੇ ਕੋਲ। ਇਸੇ ਪ੍ਰਕਾਰ ਗੁਰਮੁਖੋ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪਟੋਕੀ ਮਾਰ ਕੇ ਸੁਚੇਤ ਕੀਤਾ, ਭਾਈ ਕਿਹੜੀ ਗੱਲ ਤੇ ਭੁਰ ਕੇ ਭੁੱਲ ਗਿਆ? ਐਸੇ ਕਾਹੇ ਭੂਲ ਪਰੇ, ਇਸ ਤਰ੍ਹਾਂ ਤੂੰ ਕਿਉਂ ਭੁੱਲ ਗਿਆ? ਕੀ ਕਰਨਾ? ਕਰੇ ਕਰਾਵਾ ਹੈ ਮੂਕਰ ਪਾਵਾ ਹੈ, ਆਪ ਹੀ ਮਾੜਾ ਕੰਮ ਕਰਦਾ। ਤੇ ਜਿਵੇਂ ਸਾਡੇ ਕੋਲ ਥੋੜੀ ਜਿਹੀ ਤਾਕਤ ਹੋਵੇ ਤੇ ਸਾਡੀਆਂ ਅੱਖਾਂ ਤੇ ਪੱਟੀ ਆ ਜਾਂਦੀ ਹੈ, ਹੰਕਾਰ ਨਾਲ ਸਾਡੀ ਮੱਤ ਮਾਰੀ ਜਾਂਦੀ ਹੈ, ਅਸੀਂ ਕਈ ਵਾਰ ਆਪਣੀ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਤੂੰ ਮੇਰੇ ਹੁੰਦਿਆਂ ਪਰਵਾਹ ਨਾ ਕਰ, ਇਹਦਾ ਭਾਵੇਂ ਕਰਾਵੇ, ਆਪ ਵੀ ਗਲਤ ਕੰਮ ਕਰਦਾ ਹੈ ਤੇ ਦੂਸਰਿਆਂ ਤੋਂ ਵੀ ਕੰਮ ਗਲਤ ਕਰਾਉਂਦਾ। ਤੇ ਜੇ ਕਿਸੇ ਨੇ ਆਖਿਆ ਭਲਿਆ ਸ਼ਕਲ ਮੋਮਨਾਂ ਦੀ ਤੇ ਕਰਤੂਤ ਕਾਫਰਾਂ ਦੀ, ਦੇਖਣ ਨੂੰ ਬੜਾ ਚੰਗਾ ਜਾਪਦਾ ਤੇ ਆਹ ਕੋ ਕਰਮ ਕਰਦਾ ਤੇ ਮੁੜ ਕੇ ਇਕਦਮ ਕੱਲਾ ਤੇ ਹੱਥ ਲਾ ਕਹਿਣ ਲੱਗਾ ਤੁਹਾਨੂੰ ਭੁਲੇਖਾ ਪਾ, ਬਾਪੂ ਜੀ ਮੈਂ ਤਾਂ ਕਦੇ ਭੁੱਲ ਕੇ ਵੀ ਨਹੀਂ ਕੀਤਾ, ਮੁਕਰ ਪਾਵੇ ਤੇ ਭਾਵ ਮੁਕਰ ਜਾਣਾ। ਮੇਰੇ ਗੁਰਦੇਵ ਕਹਿੰਦੇ ਵੀ ਇਹ ਕਰਦਾ ਵੀ ਇਹ ਗਲਤ ਕੰਮ, ਇਹ ਕਰਾਉਂਦਾ ਵੀ ਹੈ ਤੇ ਨਾਲ ਮੁੜ ਕੇ ਮੁੱਕਰ ਗਿਆ। ਅੱਗੇ ਨਿਰਣਾ ਕਰਨਗੇ
ਦੇਖਤ ਸੁਨਤ ਸਦਾ ਸੰਗ ਹਰੇ।
ਯਾਦ ਰੱਖੇ ਬੰਦਿਆਂ ਤੋਂ ਪਰਦਾ ਹੋ ਜਾਏਗਾ ਪਰ ਉਹਦੇ ਤੋਂ ਪਰਦਾ ਨਹੀਂ ਹੋਣਾ। ਦੇਖ ਤੋਂ ਭਾਵ ਵੇਖਣਾ, ਸੁਣਨ ਦਾ ਭਾਵ ਸੁਣਨਾ, ਸਦਾ ਤੋਂ ਭਾਵ ਸਦੀਵੀ ਤੌਰ ਤੇ ਸੰਗ ਨਾਲ ਜਿਹੜਾ ਪਰਿਪੂਰਨ ਪਰਮਾਤਮਾ ਉਹ ਮਿੱਤਰਾ ਅੱਠੇ ਪੈਰ ਤੇਰੇ ਨਾਲ ਰਹਿੰਦਾ ਅੱਠੇ ਪੈਰ। ਇਹਦੇ ਬਾਰੇ ਗੁਰਮੁਖੋ ਗ੍ਰੰਥਾਂ ਵਿੱਚ ਦ੍ਰਿਸ਼ਟਾਂਤ ਆਉਂਦਾ ਹੈ। ਜਿਹੜਾ ਸ਼ੇਖ ਸ਼ਾਹ ਦੀ ਫਾਰਸੀ ਦਾ ਮੰਨਿਆ ਵਿਦਵਾਨ ਹੋਇਆ ਨਾ, ਉਹਦੇ ਜੀਵਨ ਦੀ ਘਟਨਾ ਆਉਂਦੀ ਹੈ ਵੀ ਉਹਦੇ ਉਸਤਾਦ ਨੇ ਨੂੰ ਪੜ੍ਹਾਉਣਾ ਤੇ ਆਪਣੇ ਲੈਕਚਰ ਵਿਖਿਆਨ ਤੋਂ ਬਾਅਦ ਉਹਨੇ ਕਹਿਣਾ ਵੀ ਪੁੱਤਰ ਹਰ ਥਾਂ ਤੇ ਰੱਬ ਵਿਆਪਕ ਹੈ। ਉਹਦਾ ਸੁਭਾਅ ਸੀ, ਉਹਦਾ ਨਿਯਮ ਸੀ ਸ਼ੇਰ ਸ਼ਾਹ ਜੀ ਦੇ ਉਸਤਾਦ ਦਾ। ਜਿਵੇਂ ਉਸਤਾਦ ਵਿਦਿਆਰਥੀਆਂ ਨੂੰ ਪੜ੍ਹਾ ਕਰਕੇ ਤੇ ਮੁੜ ਕੇ ਪੁੱਛਦਾ ਵੀ ਤੁਸੀਂ ਮੇਰੇ ਸਬਕ ਨੂੰ ਚੇਤੇ ਕਰਦੇ ਕਿ ਨਹੀਂ ਕਰਦੇ, ਉਸ ਉਸਤਾਦ ਨੇ ਆਪਣੇ ਵਿਦਿਆਰਥੀਆਂ ਨੂੰ ਬਿਠਾਇਆ ਤੇ ਕਹਿਣ ਲੱਗਾ ਪੁੱਤਰ ਰੱਬ ਕਿੱਥੇ ਰਹਿੰਦਾ ਹੈ। ਜਦਕਿ ਰੋਜ਼ਾਨਾ ਉਹਨੇ ਆਪਣੇ ਲੈਕਚਰ ਤੋਂ ਬਾਅਦ ਵਿਖਿਆਨ ਤੋਂ ਬਾਅਦ ਸਮਾਪਤੀ ਸਮੇਂ ਕਹਿਣਾ ਵੀ ਗੁਰਮੁਖੋ ਰੱਬ ਹਰ ਥਾਂ ਤੇ ਵਿਆਪਕ ਹੈ। ਇਸ ਉਸਤਾਦ ਨੇ ਮਨ ਵਿੱਚ ਵਿਚਾਰ ਕੀਤੀ ਵੀ ਵੇਖਾਂ ਮੇਰੇ ਇਸ ਸਬਕ ਨੂੰ ਕਿੰਨਾ ਕੁ ਯਾਦ ਕਰਦੇ ਨੇ। ਸ਼ੇਖ ਸ਼ਾਹ ਜੀ ਨੇ ਹੱਥ ਖੜਾ ਕਰਕੇ ਆਖਿਆ ਵੀ ਮਹਾਰਾਜ ਇੱਕ ਥਾਂ ਤੇ ਨਹੀਂ। ਹੱਸ ਪਏ ਉਸਤਾਦ ਜੀ, ਕਹਿੰਦੇ ਬੇਟਾ ਕਿਵੇਂ? ਕਹਿੰਦਾ ਜੀ ਹੈ ਤਾਂ ਹਰ ਥਾਂ ਤੇ ਵਿਆਪਕ ਕਰ ਪਰ ਆਪਣੇ ਬੰਦੇ ਦੇ ਅੰਦਰ ਨਹੀਂ ਹੈਗਾ। ਉਸਤਾਦ ਨੇ ਕੋਲ ਬੁਲਾ ਕਰਕੇ ਪਿਆਰ ਨਾਲ ਪਲੋਸਿਆ ਤੇ ਕਹਿਣ ਲੱਗੇ ਪੁੱਤਰ ਮੈਂ ਤਾਂ ਹਰ ਰੋਜ਼ ਰੋਜ਼ਾਨਾ ਤੁਹਾਨੂੰ ਨੇਮ ਨਾਲ ਕਹਿੰਦਾ ਵੀ ਰੱਬ ਹਰ ਥਾਂ ਤੇ ਵਿਆਪਕ ਹੈ ਤੇ ਤੂੰ ਇਹ ਨਵੀਂ ਗੱਲ ਕਰ ਦਿੱਤੀ ਵੀ ਅੰਦਰ ਬੰਦੇ ਦੇ ਅੰਦਰ ਨਹੀਂ। ਸ਼ੇਖ ਸ਼ਾਹ ਜੀ ਕਹਿਣ ਲੱਗਾ ਉਸਤਾਦ ਜੀ ਤੁਸੀਂ ਠੀਕ ਕਹਿੰਦੇ ਹੋ ਪਰ ਮੈਂ ਇਸ ਗੱਲ ਦੇ ਆਧਾਰ ਤੇ ਤੁਹਾਨੂੰ ਬੇਨਤੀ ਕੀਤੀ ਵੀ ਜੇ ਬੰਦਾ ਅੰਦਰ ਸਮਝੇ ਤੇ ਬੰਦਾ ਗੁਨਾਹ ਨਾ ਕਰੇ। ਇਸੇ ਪ੍ਰਕਾਰ ਅਸੀਂ ਸਵਾਮੀ ਵਿਵੇਕਾਨੰਦ ਦਾ ਕਿ ਜੀਵਨ ਪੜ੍ਹੀਏ ਨਾ ਤੇ ਮੈਨੂੰ ਵਿਵੇਕਾਨੰਦ ਦੇ ਜੀਵਨ ਦੇ ਵਿੱਚ ਇਹ ਘਟਨਾ ਪੜ੍ਹਨ ਨੂੰ ਮਿਲੀ। ਇਹੋ ਗੱਲ ਵਿਵੇਕਾਨੰਦ ਦੇ ਉਸਤਾਦ ਨੇ ਸਵਾਮੀ ਨੇ ਕਹਿਣੀ ਰਾਮਕ੍ਰਿਸ਼ਨ ਜੀ ਨੇ ਤੇ ਰੱਬ ਹਰ ਥਾਂ ਤੇ ਵਿਆਪਕ ਹੈ ਪੜ੍ਹਾਈ ਗਏ। ਕੁਝ ਸਮੇਂ ਤੋਂ ਬਾਅਦ ਉਹਨਾਂ ਦੇ ਮੁਰਸ਼ਦ ਨੇ ਉਹਨਾਂ ਦੇ ਗੁਰਦੇਵ ਨੇ ਵੇਖਿਆ ਵੀ ਮੈਂ ਵੇਖਾਂ ਤਾਂ ਸਹੀ ਵੀ ਮੇਰੀ ਗੱਲ ਨੂੰ ਇਹ ਕਿੰਨਾ ਕੁ ਮੰਨਦੇ ਨੇ, ਕਿੰਨਾ ਕੁ ਵਿਸ਼ਵਾਸ ਕਰਦੇ ਨੇ, ਕਿੰਨਾ ਸਮਝਦੇ ਨੇ। ਉਹਨਾਂ ਨੇ ਇੱਕ ਗੌਤਵ ਕੀਤਾ, ਕੁਝ ਕਬੂਤਰ ਮੰਗਾਏ, ਉਹਦੀ ਲੋੜ ਨਹੀਂ ਸੀ ਭਾਵੇਂ, ਪਰ ਕੇਵਲ ਤੇ ਕੇਵਲ ਵਿਦਿਆਰਥੀਆਂ ਦੀ ਪਰਖ ਕਰਨ ਲਈ। ਪੈਂਦਾ ਪੁੱਤਰ ਮੈਨੂੰ ਕੋਈ ਰੋਗ ਹੋ ਗਿਆ ਹੈ ਤੇ ਮੈਨੂੰ ਹਕੀਮਾਂ ਨੇ ਦੱਸਿਆ ਵੀ ਜੇ ਤੂੰ ਕਬੂਤਰ ਖਾਏ ਨਾ ਤੇ ਤੇਰਾ ਰੋਗ ਠੀਕ ਹੋ ਜਾਏਗਾ, ਇਸ ਕਰਕੇ ਇਹ ਕਰੋ ਵੀ ਇਹਨੂੰ ਉੱਥੇ ਮਾਰ ਕੇ ਲਿਆਓ ਜਿੱਥੇ ਕੋਈ ਵੇਖੇ ਨਾ। ਇਹ ਉਸਤਾਦ ਨੇ ਆਪਣੇ ਵਿਦਿਆਰਥੀਆਂ ਦਾ ਇਮਤਿਹਾਨ ਲਿਆ, ਕੋਈ ਸੱਜੇ ਗਿਆ, ਕੋਈ ਖੱਬੇ ਗਿਆ, ਕਿਸੇ ਨੇ ਕੰਧਾ ਓਹਲਾ ਕੀਤਾ। ਉੱਥੇ ਮੈਂ ਕਿਤਾਬ ਵਿੱਚ ਪੜ੍ਹਿਆ ਵੀ ਵਿਵੇਕਾਨੰਦ ਜਿਹੜੇ ਸਨ ਉਹਨਾਂ ਨੇ ਕਬੂਤਰ ਪਕੜ ਤਾਂ ਲਿਆ ਤੇ ਜਿਵੇਂ ਪਿੰਡਾਂ ਦੇ ਵਿੱਚ ਹੁਣ ਤਾਂ ਰਿਵਾਜ ਨਹੀਂ, ਅੱਗੇ ਆਮ ਕਰਕੇ ਲਾਲ ਮਿੱਟੀ ਬੀਬੀਆਂ ਭੈਣਾਂ ਨੇ ਲਾਣੀ ਤੇ ਟੋਏ ਪੈ ਜਾਣੇ। ਉਹ ਟੋਏ ਚ ਗਿਆ, ਕਬੂਤਰ ਪਕੜਿਆ ਤੇ ਥੋੜੇ ਜਿਹੇ ਮਿੰਟਾਂ ਤੋਂ ਬਾਅਦ ਕਹਿਣ ਲੱਗਾ ਵੀ ਉਸਤਾਦ ਜੀ ਮੈਂ ਇਹ ਕਰਮ ਨਹੀਂ ਜੀ ਕਰਨਾ। ਦੂਜੇ ਸਾਡੇ ਵਰਗੇ ਮੋਟੀ ਮਤ ਵਾਲਿਆਂ ਨੇ ਸਾਰੇ ਮਾਰ ਦਿੱਤੇ। ਕਹਿੰਦਾ ਪੁੱਤਰ ਕਾਰਨ ਸਵਾਮੀ ਵਿਵੇਕਾਨੰਦ ਆਪਣੇ ਗੁਰਦੇਵ ਨੂੰ ਕਹਿਣ ਲੱਗੇ ਜੀ ਤੁਸੀਂ ਇਹ ਕਿਹਾ ਸੀ ਕਿ ਜਿੱਥੇ ਕੋਈ ਨਾ ਵੇਖੇ ਉਹਨੂੰ ਮਾਰਨਾ, ਤੁਸੀਂ ਇੱਕ ਦੀ ਗੱਲ ਕਰਦੇ, ਮੈਨੂੰ ਤਾਂ ਉੱਥੇ ਬੜਾ ਕੁਝ ਦੱਸਿਆ। ਵੇਖਣ ਵਾਲੇ ਕਹਿੰਦੇ ਕੌਣ? ਸਵਾਮੀ ਵਿਵੇਕਾਨੰਦ ਆਪਣੇ ਗੁਰਦੇਵ ਨੂੰ ਕਹਿਣ ਲੱਗੇ ਜੀ ਕਬੂਤਰ ਮੈਨੂੰ ਵੇਖਦਾ ਸੀ ਔਰ ਦੂਜਾ ਮੈਂ ਇਹਨੂੰ ਵੇਖਦਾ ਸਾਂ, ਦੋ ਤਾਂ ਇਹ ਹੋ ਗਏ ਤੇ ਤੀਜਾ ਤੁਸੀਂ ਸਾਨੂੰ ਇਹ ਪੜ੍ਹਾਉਂਦੇ ਹੋ ਕਿ ਪਰਮਾਤਮਾ ਅਰਥਾਂ ਤੇ ਵਿਆਪਕ ਹੈ ਤੇ ਪਰਮਾਤਮਾ ਕਬੂਤਰ ਦੇ ਵਿੱਚ ਵੀ ਸੀ ਤੇ ਮੇਰੇ ਵਿੱਚ ਵੀ ਸੀ, ਇਸ ਕਰਕੇ ਮੈਂ ਕਿਵੇਂ ਮਾਰਦਾ। ਉਹਨਾਂ ਦੇ ਉਸਤਾਦ ਨੇ ਵਿਵੇਕਾਨੰਦ ਨੂੰ ਘੁੱਟ ਕੇ ਜੱਫੀ ਪਾ ਕੇ ਆਖਿਆ ਪੁੱਤਰ ਤੂੰ ਮੇਰੇ ਕੋਲ ਸਬਕ ਪੜ੍ਹ ਕੇ ਸਮਝਿਆ, ਇਹਨਾਂ ਕੇਵਲ ਤੇ ਕੇਵਲ ਸਮਝਿਆ ਨਹੀਂ, ਤੋਤਾ ਰਟਨ ਕੀਤਾ ਤੋਤਾ ਰਟਨ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਬਾੜਾ ਕੰਮ ਕਰਦਾ ਹੈ, ਹੋਰ ਨਾ ਤੂੰ ਕਰਾਉਂਦਾ ਹੈ, ਪਰ ਯਾਦ ਰੱਖੇ ਉਹ ਵਾਹਿਗੁਰੂ ਸਦੀਵੀ ਤੌਰ ਤੇ ਤੇਰੇ ਨਾਲ ਹੈ ਤੇ ਉਹ ਵੇਖਦਾ ਹੈ ਉਹ ਸੁਣਦਾ ਹੈ। ਵਿਸ਼ਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਕਾਚ ਬਿਹਾਜਨ ਕੰਚਨ ਸਾਡਨ,
ਕਾਚ ਤੋਂ ਭਾਵ ਹੁੰਦਾ ਕੱਚੀਆਂ ਚੀਜ਼ਾਂ ਜਿਹੜੀਆਂ ਟੁੱਟ ਜਾਂਦੀਆਂ ਨੇ। ਜਦੋਂ ਆਪਾਂ ਟੁੱਟਣ ਵਾਲੀ ਚੀਜ਼ਾਂ ਦੀ ਤਸਵੀਰ ਦਿੰਦੇ ਹਾਂ ਨਾ, ਕਿਤੇ ਮਿਸਾਲ ਦੇਣੇ ਤੇ ਆਪਾਂ ਕਹਿੰਦੇ ਕੱਚ ਵਾਕੂ ਟੁੱਟ ਗਿਆ, ਕੱਚ ਬਹੁਤ ਜਲਦੀ ਟੁੱਟਦਾ ਹੈ। ਇਸ ਪ੍ਰਕਾਰ ਇਹਦਾ ਅੰਤਰੀ ਪਰਥ ਇਹ ਹੈ ਕਿ ਜਿਹੜੀਆਂ ਛਿਣ ਭੰਗਰ ਚੀਜ਼ਾਂ ਨੇ ਨਾ, ਉਹਨਾਂ ਨੂੰ ਆਪਾਂ ਖਰੀਦਦੇ ਹਾਂ ਤੇ ਕੀਮਤੀ ਵਸਤੂ ਸੋਨੇ ਨੂੰ ਮੰਨਿਆ। ਜਿਹੜੀ ਕੀਮਤੀ ਵਸਤੂ ਹੈ ਪਰਮਾਤਮਾ ਦਾ ਨਾਮ, ਉਹਨੂੰ ਆਪਾਂ ਛੱਡ ਦਿੰਦੇ ਹਾਂ ਤੇ ਜਿਹੜੀਆਂ ਕੱਚੀਆਂ ਚੀਜ਼ਾਂ ਨੇ ਇਹਨੂੰ ਆਪਾਂ ਖਰੀਦਦੇ ਹਾਂ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਛਿਣ ਭੰਗਰ ਪਦਾਰਥ ਨੇ ਕੱਚ ਵਾਕੂ, ਇਹਨਾਂ ਨੂੰ ਖਰੀਦਣਾ ਤੇ ਜਿਨ੍ਹਾਂ ਦੀ ਕੀਮਤ ਹੈ ਉਹ ਭਾਈ ਤੋਂ ਉਹਦੀ ਪਰਵਾਹ ਹੀ ਨਹੀਂ ਕਰਦਾ, ਉਹਨੂੰ ਛੱਡ ਦੇਣਾ। ਗੁਰੂ ਕੀ ਬਾਣੀ ਚ ਆਪਾਂ ਨੂੰ ਦ੍ਰਿਸ਼ਟਾਂਤ ਮਿਲਦਾ, ਕੰਚਨ ਸਿੰਘ ਪਾਈਏ ਨੀ ਤੋਲ, ਮਨ ਦੇ ਰਾਮ ਲਿਆ ਹੈ ਮੂਲ। ਅਜੇ ਸੋਨੇ ਦੀ ਤਾਂ ਕੀਮਤ ਹੈ ਵੀ ਇੰਨੇ ਹਜ਼ਾਰ ਦਾ ਤੋਲਾ, ਲੇਕਿਨ ਪਰਮਾਤਮਾ ਦਾ ਨਾਮ ਗੁਰਮੁਖੋ ਬਹੁਤ ਕੀਮਤ ਹੈ, ਇਹਦੀ ਆਪਾਂ ਕਦੇ ਪਰਵਾਹ ਹੀ ਨਹੀਂ ਕੀਤੀ। ਮੇਰੇ ਪਾਤਸ਼ਾਹ ਕਹਿੰਦੇ ਇਹ ਬਦਕਿਸਮਤੀ ਹੈ ਮਨੁੱਖ ਦੀ ਕਿ ਜਿਹੜੀਆਂ ਛਿਣ ਭੰਗਰ ਚੀਜ਼ਾਂ ਨੇ ਕੱਚ ਵਾਂਗੂ ਉਹਨਾਂ ਨੂੰ ਖਰੀਦਦਾ ਹੈ ਤੇ ਜਿਹੜਾ ਕੀਮਤੀ ਪਰਮਾਤਮਾ ਦਾ ਨਾਮ ਹੈ, ਗੁਰਮੁਖਾਂ ਭਲੇ ਪੁਰਸ਼ਾਂ ਦੀ ਸੰਗਤ ਹੈ, ਇਹਨੂੰ ਛੱਡੀ ਜਾਂਦਾ ਹੈ।
ਬੈਰੀ ਸੰਗ ਹੇਤ ਸਾਜਨ ਤਿਆਗ ਖਰੇ,
ਜਿਹੜੇ ਭਾਈ ਸਾਡੇ ਬੈਰੀ ਨੇ ਕਾਮ ਕ੍ਰੋਧ ਲੋਭ ਹੰਕਾਰ ਸ਼ਬਦ ਸਪਰਸ਼ ਰਾਸ ਰੂਪ ਗੰਧ, ਜਿਵੇਂ ਮੈਂ ਪਹਿਲਾਂ ਆਰੰਭ ਵਿੱਚ ਬੇਨਤੀ ਕੀਤੀ ਵੀ ਜਿਹੜੀਆਂ ਚੀਜ਼ਾਂ ਨਕਮੀਆਂ ਨੂੰ ਕਹਿੰਦੇ ਨਿਸ਼ੇਧ ਤੇ ਜਿਹੜੇ ਸਾਡੇ ਕਰਨ ਵਾਲੇ ਕੰਮ ਨੇ ਉਹਨੂੰ ਕਹਿੰਦੇ ਨੇ ਵੇਦ ਕਰਮ। ਸੋ ਇਸੇ ਪ੍ਰਕਾਰ ਜਿਹੜਾ ਕੱਚ ਹੈ ਇਹਨੂੰ ਖਰੀਦ ਲਿਆ, ਸੋਨੇ ਨੂੰ ਛੱਡ ਦਿੱਤਾ ਤੇ ਜਿਹੜੇ ਵੈਰੀ ਨੇ ਇਹਨਾਂ ਨਾਲ ਪ੍ਰੇਮ ਕਰਦਾ ਤੇ ਜਿਹੜੇ ਸੱਜਣ ਨੇ ਇਹਨਾਂ ਦੇ ਨਾਲ ਨਫ਼ਰਤ ਕਰਦਾ ਇਹਨਾਂ ਨੂੰ ਤਿਆਗ ਦਿੱਤਾ। ਇਹਦੇ ਸੰਬੰਧ ਵਿੱਚ ਸਾਨੂੰ ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਪੜ੍ਹਾਇਆ ਸੀ। ਇੱਕ ਆਦਮੀ ਨੌਜਵਾਨ ਬੱਚਾ ਇੱਕ ਮਹਾਤਮਾ ਦੇ ਕੋਲ ਸੰਗਤ ਕਰਨ ਜਾਂਦਾ, ਪ੍ਰਭੂ ਚਰਚਾ ਕਰਦੇ, ਉਹ ਮਹਾਤਮਾ ਥੋੜ੍ਹਾ ਜਿਹਾ ਯੋਗ ਮਤ ਨਾਲ ਵੀ ਸੰਬੰਧਿਤ ਸੀ, ਪਰਮਾਤਮਾ ਦਾ ਚਿੰਤਨ ਵੀ ਕਰਨਾ, ਯੋਗਾਭਿਆਸ ਵੀ ਕਰਨਾ, ਪ੍ਰਾਣਾਯਾਮ ਵੀ ਕਰਨਾ ਉਹਦਾ ਸੁਭਾਅ ਸੀ। ਉਸ ਬੱਚੇ ਦੀ ਮੰਗਣੀ ਹੋਈ ਕੋਈ ਦਿਨਾਂ ਤੋਂ ਬਾਅਦ ਸ਼ਾਦੀ ਹੋਈ ਤੇ ਉਹ ਉੱਥੋਂ ਸਤਸੰਗ ਝੋਲ ਉੜ ਗਿਆ। ਕੁਦਰਤੀ ਤੌਰ ਤੇ ਮਹਾਤਮਾ ਬਾਹਰ ਰਮਣੇ ਗਏ ਸੈਰ ਕਰਨ ਗਏ ਤੇ ਉਹ ਗੱਭਰੂ ਮਿਲ ਪਿਆ। ਕਹਿੰਦੇ ਮਿੱਤਰਾ ਕਿਸੇ ਗੱਲ ਦੀ ਨਾਰਾਜ਼ਗੀ ਤੇ ਭਾਈ ਅਸੀਂ ਮਾਫ਼ੀ ਮੰਗਦੇ ਹਾਂ, ਤੂੰ ਬੜਾ ਭਲਾ ਪੁਰਸ਼ ਹੈ ਤੇ ਤੂੰ ਤਾਂ ਆਉਣ ਵੀ ਗਿਆ। ਕਹਿੰਦਾ ਬਾਬਾ ਜੀ ਮੈਂ ਵਿਆਹਿਆ ਵਰਿਆ ਪਰਿਵਾਰ ਵਾਲਾ ਤੇ ਕਹਿੰਦੇ ਸਾਰੀ ਦੁਨੀਆ ਵਿਆਹੀ। ਮਹਾਤਮਾ ਕਹਿੰਦੇ ਸਾਰੀ ਦੁਨੀਆ ਵਿਆਹੀ ਹੈ ਭਾਈ। ਕਹਿੰਦਾ ਬਾਬਾ ਜੀ ਸਾਡਾ ਆਮ ਦੁਨੀਆ ਵਾਲਾ ਸੁਭਾਅ ਨਹੀਂ। ਕਹਿੰਦੇ ਕਿਵੇਂ? ਮੇਰੀ ਘਰਵਾਲੀ ਮੇਰੇ ਨਾਲ ਬਹੁਤ ਸਨੇਹ ਕਰਦੀ ਹੈ। ਮਹਾਤਮਾ ਕਹਿੰਦੇ ਬੜੀ ਚੰਗੀ ਗੱਲ ਹੈ, ਉਹ ਤੈਨੂੰ ਆਂਦੀ ਪਜਾਇਆ ਨਾ ਕਰ ਸਤਸੰਗ ਵਿੱਚ। ਕਹਿੰਦਾ ਜੀ ਮੇਰਾ ਉਹਦੇ ਨਾਲ ਇੰਨਾ ਪ੍ਰੇਮ ਹੈ, ਮੋਹ ਹੈ, ਮੈਂ ਸਮਝਦਾ ਵੀ ਜੇ ਕਿਤੇ ਮੈਂ ਪਾਸੇ ਹੋਇਆ ਤੇ ਮੇਰੇ ਵਿਛੋੜੇ ਕਰਕੇ ਮਰ ਨਾ ਜਾਇਆ। ਮਹਾਤਮਾ ਹੱਸ ਪਏ, ਬਾਂਹ ਫੜ ਕੇ ਜੱਫੀ ਪਾਈ ਤੇ ਹੱਸ ਕੇ ਕਹਿਣ ਲੱਗੇ ਭਲਿਆ ਭੁਲੇਖਾ ਤੈਨੂੰ ਭੁਲੇਖਾ, ਕੋਈ ਨਹੀਂ ਮਰਦਾ, ਆਪਾਂ ਬਾਣੀ ਪੜ੍ਹਦੇ ਕੋਈ ਮਰੇ ਨਾ ਮੋਇਆ ਨਾਲੇ, ਮਰਿਆਂ ਨਾਲ ਕੋਈ ਨਹੀਂ ਜੇ ਮਰਦਾ। ਹੱਠ ਕੀਤਾ, ਕਹਿੰਦੇ ਪੁੱਤਰਾ ਤੈਨੂੰ ਭੁਲੇਖਾ ਤੇ ਤੇਰਾ ਭੁਲੇਖਾ ਚੱਕਣ ਲਈ ਹੁਣ ਸਾਨੂੰ ਲੱਗੇਗਾ ਮਹੀਨਾ ਡੇਢ ਮਹੀਨਾ, ਤੇ ਰੋਜ਼ਾਨਾ ਆਇਆ ਕਰ ਤੇਰਾ ਨਿਰਣਾ ਕਰਨਾ। ਅਭਿਆਸ ਕਰਾਇਆ ਦਸਮ ਦੁਆਰ ਚ ਪ੍ਰਕਾਣ ਟਿਕਾਉਣ ਦਾ ਤੇ ਕਹਿੰਦੇ ਪ੍ਰਾਣ ਟਿਕਾ ਕੇ ਵੇਖ ਲਈ ਹਿੱਲੀ ਜੁੱਲੀ ਨਾ ਤੇ ਤੈਨੂੰ ਨਿਰਣਾ ਹੋ ਜਾਏਗਾ ਵੀ ਕਿੰਨਾ ਕੁ ਮੋਹ ਹੈ। ਸੱਤ ਬਚਨ ਚਲਾ ਗਿਆ ਘਰ। ਇਹੋ ਜੀ ਭਾਗਾਂ ਵਾਲੀ ਆਈ ਜਿਹੜੀ ਕਹਿੰਦੀ ਤੇ ਮੈਂ ਰਵਾਂਗੀ ਤੇਰੇ ਨਾਲ, ਪਰ ਮੈਨੂੰ ਤੇਰੇ ਮਾਂ ਪਿਓ ਨਾਲ ਐਲਰਜੀ ਹੈ, ਤੇਰਾ ਮਾਂ ਪਿਓ ਨਹੀਂ ਨਾਲ ਚਾਹੀਦਾ। ਇਹ ਹੈ ਤਾਂ ਗੱਲ ਸਮਾਜਿਕ, ਪੇਕਿਓ ਤੋਂ ਆਵੇ ਤੇ ਚਾਰ ਚੜ ਜਾਂਦਾ ਹੈ, ਇਹਦੇ ਸਹੁਰੇ ਤੋਂ ਕੋ ਆਵੇ ਨਾ ਤੇ ਬੀਬੀਆਂ ਕਹਿੰਦੀਆਂ ਨੇ ਰਾਤ ਦੀ ਖੰਡ ਮੁੱਕੀ ਹੈ ਰਾਤ ਦੀ ਖੰਡ। ਇਹ ਗੱਲ ਸੁਭਾਵਿਕ ਮੈਂ ਕਰਨ ਲੱਗਾ ਜੇ, ਇਹੋ ਜਿਹੀ ਹੈ ਭਾਗਣ ਵਾਲੀ ਅੱਜ ਕੱਲ੍ਹ। ਮਾਂ ਪਿਓ ਨਾਲ ਵੱਢ ਕਰ ਦਿੱਤਾ, ਮਹਾਤਮਾ ਦੱਸੇ ਨਿਯਮ ਦੇ ਮੁਤਾਬਕ ਉਹਨੇ ਸਵਾਹ ਚੜਾ ਲੈ ਤੇ ਕਹਿਣ ਲੱਗੀ ਬੜਾ ਕਮੋਕੇ ਮਰਿਆ ਹੈ, ਜਦੋਂ ਬੰਦਾ ਘਰ ਮਰਿਆ ਹੋਵੇ ਤੇ ਕਹਿੰਦੇ ਰੋਟੀ ਪਾਣੀ ਨਹੀਂ ਖਾਈਦਾ ਤੇ ਕੀ ਕਰਾਂ ਹੁਣ, ਮੈਂ ਦੁਨੀਆਦਾਰੀ ਵੀ ਕਰਨੀ ਹੈ। ਬੀਬੀ ਨੇ ਜਲਦੀ ਜਲਦੀ ਆਟਾ ਗੁੰਨਿਆ ਤੇ ਸ਼ੱਕਰ ਘਰ ਸੀ, ਘਿਓ ਖੁੱਲ੍ਹਾ ਸੀ ਤੇ ਚੂਰੀ ਕੁੱਟ ਲਈ, ਨਾਲ ਕਾੜਨੀ ਚ ਦੁੱਧ ਪਾਇਆ ਸੀ ਕੱਢਣੇ। ਬੀਬੀ ਨੇ ਚੌਲ ਪਾ ਦਿੱਤੇ ਤੇ ਕਹਿਣ ਲੱਗੀ ਪਹਿਲਾਂ ਖੀਰ ਖਾ ਲੈਣੇ ਤੇ ਮੁੜ ਕੇ ਮੌਕਾ ਮਿਲਿਆ ਤੇ ਚੂਰੀ ਖਾ ਲਾਂਗੇ। ਸਾਰਾ ਰਾਸ਼ਨ ਪਾਣੀ ਤਿਆਰ ਕਰਕੇ ਬੀਬੀ ਨੇ ਚੂਰੀ ਵੀ ਕੁੱਟ ਲਈ, ਖੀਰ ਵੀ ਤਿਆਰ ਕਰ ਲਈ ਤੇ ਪਹਿਲਾਂ ਕਹਿਣ ਲੱਗੀ ਵੀ ਜਿਹੜੇ ਚੌਲ ਨੇ ਇਹ ਗਰਮ ਗਰਮ ਖਾਈਏ ਤੇ ਵਾਈ ਨਹੀਂ ਕਰਦੇ। ਉਹ ਬੀਬੀ ਨੇ ਥਾਲੀ ਚ ਪਾ ਕੇ ਤੇ ਜਿਹੜੀ ਖੀਰ ਸੀ ਚੱਟ ਲਈ, ਜਿਹੜੀ ਚੂਰੀ ਸੀ ਉਹਨੇ ਆਲੇ ਚ ਪਾ ਕੇ ਰੱਖ ਦਿੱਤੀ ਵੀ ਤੈਨੂੰ ਦਾਲ ਲੱਗੇਗਾ ਛਕ ਲਾਂਗੀ। ਮੁੜ ਕੇ ਰੋਣ ਲੱਗ ਪਈ, ਚਾਚੇ ਤਾਏ ਸਕੇ ਸੋਦਰੇ ਆਏ, ਕਹਿਣ ਲੱਗੇ ਸੰਸਕਾਰ ਦਾ ਪ੍ਰਬੰਧ ਕਰੀਏ ਸੰਸਕਾਰ ਦਾ। ਅੱਗੇ ਪੁਰਾਣੇ ਸੋਫੇ ਹੁੰਦੇ ਸਨ ਕਮਰੇ ਦੇ ਮਗਰ ਕਮਰਾ, ਇਹ ਸਾਡਾ ਪੰਜਾਬੀ ਲਫ਼ਜ਼ ਬੜਾ ਪ੍ਰਚਲਿਤ ਸੀ, ਬੜੇ ਮਕਾਨ ਸਨ ਸੋਫਾ ਪਿੱਛੇ ਮਕਾਨ ਚ। ਪਿੱਛੇ ਉਹਨੇ ਅਭਿਆਸ ਕੀਤਾ, ਕੱਢਣ ਲੱਗੇ ਤੇ ਲੱਤ ਅਕੜਾ ਲਈ ਤੇ ਉਹਨਾਂ ਚੋਂ ਕਹਿਣ ਲੱਗੇ ਤਾਂ ਕੰਮ ਖਰਾਬ ਹੈ ਤਾਂ ਆਕੜ ਗਿਆ ਭਾਈ, ਕਿਵੇਂ ਕਰੀਏ। ਉਹਨਾਂ ਚ ਇਹ ਕਹਿਣ ਲੱਗਿਆ ਵੀ ਆਪਾਂ ਚੁਗਾਠ ਵੱਲ ਦੀਏ, ਚੁਗਾਠ ਜਿਹੜੀ ਉਹ ਲੱਕੜ ਦੀ ਚੋਹ ਪਾਸੀ ਲੱਗਦੀ ਨੂੰ ਚੁਗਾਠ ਬੋਲਦੇ ਨੇ ਪੰਜਾਬੀ ਚ। ਬੀਬੀ ਕਹਿਣ ਲੱਗੀ ਜੀ ਚੁਗਾਠ ਮੈਥੋਂ ਨਹੀਂ ਬਣਨੀ, ਮਰਨ ਵਾਲਾ ਮਰ ਗਿਆ ਤੇ ਜੇ ਲੱਤ ਵੱਲ ਦੇ ਕੀ ਅਰਜਾ, ਆਪਾਂ ਸਾੜ ਹੀ ਦੇਣਾ ਨਾ। ਉਹਨੇ ਸੋਚਿਆ ਵੀ ਹੁਣ ਤਾਂ ਲੱਤ ਵੀ ਗਈ, ਲੱਤ ਢਿੱਲੀ ਕੀਤੀ, ਨਿਗਾ ਲਿਆ, ਨਵਾਇਆ ਧੁਆਇਆ ਔਰ ਫੱਟੇ ਤੇ ਪਾਇਆ, ਬੜਾ ਭਰਿਆ ਪੀਤਾ ਬੰਦਾ, ਜਿਵੇਂ ਦੁਨੀਆਦਾਰੀ ਤੇ ਵੀ ਦੁਨੀਆਦਾਰੀ ਦੇ ਮੁਤਾਬਕ ਬੀਬੀਆਂ ਵੈਣ ਪਾਉਂਦੀਆਂ ਨੇ ਨਾ, ਉਹਨੇ ਵੈਣ ਪਾਇਆ, ਕਹਿਣ ਲੱਗੀ ਕੰਤਾ ਸੁਰਗ ਸੁਧਾਰਿਆ, ਮੈਨੂੰ ਵੀ ਕੁਛ ਭਾਗ। ਇਹਦਾ ਅਰਥ ਹੈ ਸੁਰਗ ਨੂੰ ਜਾਣ ਵਾਲਿਆ ਮੇਰਿਆ ਪਤੀ ਸਿਰ ਦਿਆ ਸਾਈ, ਮੈਨੂੰ ਤਤੜੀ ਨੂੰ ਕੋਈ ਨਾ ਕੋਈ ਜਾਂਦਾ ਜਾਂਦਾ ਗੱਲ ਦੱਸ ਦੇ। ਉਹ ਸੀ ਸੜਿਆ ਬੜਿਆ ਰਾਤ ਦਾ ਭੁੱਖਾ, ਉਹਨੇ ਉਸੇ ਮੌਕੇ ਜਵਾਬ ਦਿੱਤਾ, ਕਹਿਣ ਲੱਗਾ ਜੈਸੇ ਪੈਸ ਚਖਾਈਏ ਤੈਸੇ ਚੂਰੀ ਚਾਖ। ਕਹਿਣ ਲੱਗਾ ਮੈਂ ਤੈਨੂੰ ਕੀ ਕਹਿਣਾ, ਜਿਵੇਂ ਖੀਰ ਖਾਧੀ ਉਵੇਂ ਚੂਰੀ ਖਾ ਲਾ। ਫੱਟੇ ਤੋਂ ਮਾਰੀ ਛਾਲ ਤੇ ਬਾਬਿਆਂ ਨੂੰ ਕਹਿਣ ਲੱਗਾ, ਬਾਬਾ ਜੀ ਅੱਜ ਨਿਰਣਾ ਬਣਿਆ ਵੀ ਸਾਰੇ ਝੂਠੇ ਸਾਕ ਹਨ। ਇਹ ਮੈਂ ਤੁਹਾਡੇ ਮਨ ਪਰਚਾਵੇ ਲਈ ਸਾਖੀ ਨਹੀਂ ਜੇ ਸੁਣਾਈ, ਸਾਨੂੰ ਪੜ੍ਹਾਈ ਗਈ ਹੈ ਉਹਦੇ ਮੁਤਾਬਕ ਬੇਨਤੀ ਕੀਤੀ ਹੈ। ਸੋ ਕੇ ਹੇਤ ਬਹੁਤ ਮਿਲ ਬੈਠਤ ਰਹਿਤ ਚਹੁੰ ਦੇ ਸਘੇਰੇ, ਬਿਵਤ ਪਰੀ ਸਭ ਹੀ ਸੰਗ ਛਾੜਤ ਕੌਣ ਆਵਤ ਨੇਰੇ। ਸਾਰੇ ਸੁੱਖ ਦੇ ਰਿਸ਼ਤੇਦਾਰ ਹਨ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਸੱਜਣ ਨੇ ਉਹਨਾਂ ਨੂੰ ਤਿਆਗ ਦਿੱਤਾ ਹੈ, ਤੇ ਜਿਹੜੇ ਦੁਸ਼ਮਣ ਨੇ ਉਹਨਾਂ ਨਾਲ ਪਿਆਰ ਕਰਦਾ ਹੈ।
ਹੋਵਨ ਕੌਰਾ ਅਨ ਹੋਵਨ ਮੀਠਾ,
ਬਿਲਕੁਲ ਸੱਚੀ ਗੱਲ ਗੁਰਮੁਖੋ, ਜਿਹੜੀ ਹੋਣ ਵਾਲੀ ਚੀਜ਼ ਉਹ ਆਪਾਂ ਨੂੰ ਲੱਗਦੀ ਹੈ ਕੌੜੀ, ਤੇ ਜਿਹੜੀ ਨਹੀਂ ਨਾ ਹੋਣੀ ਉਹਨੂੰ ਆਪਾਂ ਮਿੱਠਿਆ ਸਮਝਦੇ ਹਾਂ। ਜਦੋਂ ਬੰਦਾ ਬੁੱਢਾ ਹੁੰਦਾ ਨਾ ਤੇ ਉਹਨੂੰ ਆਖੇ ਵੀ ਤੂੰ ਸਤਰਾਂ ਤੋਂ ਟੱਪ ਗਿਆ, ਮੌਤ ਦੇ ਲਾਗੇ ਆ ਗਿਆ, ਤੇ ਕਹਿੰਦਾ ਮੈਨੂੰ ਕੀ ਹੋਇਆ। ਤੇ ਜੇ ਕੋਈ ਦੂਜਾ ਮਿਲੇ ਮਿੱਤਰ ਦੋਸਤ ਤੇ ਕਹਿੰਦਾ ਭਲਿਆ ਕੋਈ ਖਾਇਆ ਪੀਆ ਕਰ, ਵੇਖੀ ਕਿਤੇ ਸਾਡਾ ਸਾਥ ਨਾ ਛੱਡ ਦੇ। ਆਪਣੀ ਮੌਤ ਦਾ ਚੇਤਾ ਨਹੀਂ ਤੇ ਦੂਜਿਆਂ ਦੀ ਮੌਤ ਦਾ ਚੇਤਾ ਹੈ, ਜਿਹਨੂੰ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਮੈਂ ਨਾ ਮਰੋ ਮਰਬੋ ਸੰਸਾਰਾ। ਇਹ ਭੁਲੇਖਾ ਸਾਨੂੰ, ਮੈਂ ਨਹੀਂ ਮਰਨਾ ਬਾਕੀ ਲੋਕਾਂ ਨੇ ਚਲੇ ਜਾਣਾ। ਉਹ ਗੱਲ ਮੇਰੇ ਪਾਤਸ਼ਾਹ ਕਹਿੰਦੇ ਹੋਵਨ ਕੌੜਾ ਅਨ ਹੋਵਨ ਮਿੱਠਾ, ਜਿਹੜੀ ਨਹੀਂ ਹੋਣ ਵਾਲੀ ਗੱਲ ਉਹਨੂੰ ਮਿੱਠਿਆਂ ਕਰਕੇ ਮੰਨਦਾ ਵੀ ਇਹ ਆਹ ਜਿਹੜੀ ਗੱਲ ਇਹ ਨਹੀਂ ਹੋ ਸਕਦੀ ਤੇ ਆਹ ਹੋ ਸਕਦੀ। ਜਿਹੜਾ ਹੋਮਣ ਵਾਲੀ ਗੱਲ ਹੈ ਨਾ, ਆਪਾਂ ਸਾਰਿਆਂ ਨੇ ਜਾਣਾ ਜੋ ਉਪਜੋ ਸੁ ਬਿਨ ਸਹਿ ਪਰੋ ਆਜ ਕੇ ਕਾਲ, ਤੇ ਆਪਾਂ ਸਮਝਦੇ ਵੀ ਸ਼ਾਇਦ ਮੈਂ ਮਰਨਾ ਹੀ ਨਹੀਂ। ਔਰ ਇਸੇ ਪ੍ਰਕਾਰ ਜਿਹੜੀ ਹੋਣ ਵਾਲੀ ਚੀਜ਼ ਉਹਨੂੰ ਅਸੀਂ ਕੌੜਾ ਸਮਝਦੇ ਹਾਂ, ਤੇ ਜਿਹੜੀ ਨਹੀਂ ਹੋਣ ਵਾਲੀ ਭਾਵ ਅਸੀਂ ਸਮਝਦੇ ਵੀ ਪੋਤੀ ਹੈ ਸ਼ਾਇਦ ਨਾਲ ਜਾਣ, ਇਹਨੂੰ ਮਿੱਠਿਆ ਸਮਝਦਾ ਹੈ।
ਵਿਖਿਆ ਮਹਿਲ ਪਟਾਏ ਜਰੇ,
ਇਸ ਪ੍ਰਕਾਰ ਇਹ ਵਿਸ਼ੇ ਵਿਕਾਰਾਂ ਦੇ ਵਿੱਚ ਚੰਬੜ ਕੇ ਤੇ ਸੜ ਰਿਹਾ, ਕਾਮ ਕਰਕੇ ਸੜਿਆ ਪਿਆ, ਕ੍ਰੋਧ ਕਰਕੇ ਸੜਿਆ ਪਿਆ, ਸੜ ਰਿਹਾ ਹੈ।
ਕੰਧ ਕੂਪ ਮਹਿ ਪਰਿਉ ਪਰਾਨੀ,
ਜਿਹੜਾ ਭਾਈ ਬਹੁਤ ਡੂੰਘਾ ਖੂਹ ਹੋਵੇ ਨਾ, ਤੇ ਆਪਾਂ ਉਹਨੂੰ ਪੰਜਾਬੀ ਚ ਕਹਿੰਦੇ ਅੰਨਾ ਖੂਹ, ਜਿਹਦਾ ਪਤਾ ਨਵੇ ਵੀ ਕਿੰਨਾ ਕੁ ਡੂੰਘਾ ਹੈ। ਇਸ ਪ੍ਰਕਾਰ ਜਿਹੜਾ ਅਗਿਆਨ ਦਾ ਅੰਨਾ ਖੂਹ ਹੈ ਉਹਦੇ ਜੀਵ ਇਹ ਡਿੱਗ ਪਿਆ, ਗੋਤੀ ਖਾਂਦਾ ਹੈ।
ਪਰਮ ਗੁਬਾਰ ਮੋਹ ਬੰਦ ਪਰੇ,
ਉੱਥੇ ਹਨੇਰਾ ਕਾਹਦਾ ਗੁਰਮੁਖੋ, ਮੋਹ ਦਾ ਹਨੇਰਾ ਹੈ, ਉੱਥੇ ਭਰਮਾਂ ਦਾ ਭਰਮ ਦਾ ਹਨੇਰਾ ਹੈ। ਭਰਮ ਦਾ ਭਾਵ ਹੁੰਦਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਕਿਹਾ ਕਹੀਏ ਭਰਮ ਐਸਾ ਜੈਸਾ ਮਨ ਵੀ ਹੋਏ ਨਾ ਤੈਸਾ। ਆਪਾਂ ਜੋ ਕੁਝ ਸਮਝਦੇ ਹਾਂ ਉਹ ਅਸਲ ਵਿੱਚ ਨਾ ਆਵੇ ਉਹਨੂੰ ਕਹਿੰਦੇ ਨੇ ਭਰਮ। ਗਰਮੀ ਦੇ ਮੌਸਮ ਵਿੱਚ ਆਪਾਂ ਤੁਰੇ ਜਾਂਦੇ ਤੇ ਇਉਂ ਜਾਪਦਾ ਸੜਕ ਤੇ ਵੇਖੀਦਾਰ, ਇਉਂ ਜਾਪਦਾ ਜਿਵੇਂ ਅੱਗੇ ਪਾਣੀ ਖਲੋਤਾ ਹੈ, ਤੇ ਆਪਾਂ ਕਿੰਨਾ ਵੀ ਤੁਰੇ ਜਾਈਏ ਤੇ ਅੱਗੇ ਤਾਂ ਸੜਕ ਹੀ ਮਿਲਣੀ ਹੈ ਨਾ। ਭਰਮ ਦਾ ਭਾਵ ਹੁੰਦਾ ਵੀ ਜੋ ਹੋਵੇ ਨਾ ਪਰ ਪ੍ਰਤੀਤ ਹੋਵੇ ਵੀ ਹੈ। ਇਸ ਪ੍ਰਕਾਰ ਜਿਹੜਾ ਇਹ ਮੋਹ ਹੈ ਨਾ ਤੇ ਭਰਮ ਹੈ, ਇਹਦੇ ਹਨੇਰੇ ਚ ਪੈ ਕਰਕੇ ਮੋਹ ਦੇ ਬੰਧ ਵਿਚ ਪੈ ਕਰਕੇ ਜੀਵ ਜਿਹੜਾ ਅੰਨੇ ਖੂਹ ਡਿੱਗਾ ਪਿਆ ਹੈ।
ਕਹੁ ਨਾਨਕ ਪ੍ਰਭ ਹੋਤ ਦਇਆਰਾ,
ਸਤਿਗੁਰੂ ਪਾਤਸ਼ਾਹ ਸ਼ਬਦ ਦੀ ਖੀਰਲੀ ਪੰਕਤੀ ਚ ਕਹਿੰਦੇ ਨੇ ਭਾਈ ਜਦੋਂ ਵਾਹਿਗੁਰੂ ਮਨੁੱਖ ਦੀ ਕਿਰਪਾ ਕਰਦੇ ਫਿਰ ਕੀ ਹੁੰਦਾ ਹੈ?
ਗੁਰ ਭੇਟੈ ਕਾਢੈ ਬਾਹ ਫਰੇ।
ਪਰਮੇਸ਼ਰ ਦੀ ਕਿਰਪਾ ਦੇ ਨਾਲ ਸਾਡਾ ਗੁਰੂ ਨਾਲ ਮਿਲਾਪ ਹੋ ਗਿਆ ਤੇ ਗੁਰੂ ਨੇ ਗੁਰਮੁਖੋ ਬਾਂਹ ਫੜ ਕੇ ਸਾਨੂੰ ਸੰਸਾਰ ਦੇ ਅਗਿਆਨ ਦੇ ਖੂਹ ਚੋਂ ਕੱਢ ਲਿਆ ਤੇ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੁਕਮਨਾਮੇ ਦੇ ਰੂਪ ਵਿੱਚ। ਹੁਣ ਜੋ ਇਸੇ ਰਾਗ ਵਿੱਚ ਲੜੀਵਾਰ ਸੰਥਿਆ ਚੱਲ ਰਹੀ ਹੈ, ਸਮੇਂ ਦੇ ਮੁਤਾਬਕ ਇਹਦੀ ਵਿਚਾਰ ਸਰਵਣ ਕਰੀਏ ਜੀ।
ਰਾਗ ਬਿਲਾਵਲ ਮਹੱਲਾ ਪੰਜਵਾ, ਦੋ ਪਦੇ ਘਰ ਪੰਜਵਾ।
ਬਿਲਾਵਲ ਰਾਗ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੋ ਦੋ ਪਦਿਆਂ ਵਾਲੇ ਸ਼ਬਦ ਉਚਾਰਦੇ ਹਨ ਔਰ ਇਹ ਜਿਹੜਾ ਸ਼ਬਦ ਹੈ ਇਹ ਖਾਸ ਕਰਕੇ ਰਾਗੀ ਸਿੰਘਾਂ ਦੇ ਵਾਸਤੇ ਜਿਨ੍ਹਾਂ ਗੁਰਮੁਖਾਂ ਨੇ ਕੀਰਤਨ ਕਰਨਾ ਤਾਂ ਉਹਨਾਂ ਦਾ ਸੰਕੇਤ ਹੁੰਦਾ ਵੀ ਤੁਸੀਂ ਇਸ ਕਰ ਸੁਰਤਾਲ ਵਿੱਚ ਕੀਰਤਨ ਕਰਨਾ। ਕਰ ਪੰਜਵਾਂ ਤੋਂ ਭਾਵ ਪੰਜਵਾਂ ਕਰ ਸੁਰਤਾਲ, ਦੋ ਪਦਿਆਂ ਵਾਲੇ ਸ਼ਬਦ ਬਿਲਾਵਰ ਰਾਗ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਕਿਰਪਾ ਕਰਕੇ ਫਰਮਾ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰਮੁਖੋ ਪਰਮਾਤਮਾ ਇੱਕ ਹੈ, ਭਾਵੇਂ ਅਮਰੀਕਾ ਚਲੇ ਜਾਈਏ ਤੇ ਭਾਵੇਂ ਸਪੇਨ ਚਲੇ ਜਾਈਏ, ਭਾਵੇਂ ਫਰਾਂਸ ਚਲੇ ਜਾਈਏ, ਭਾਵੇਂ ਭਾਰਤ ਆ ਜਾਈਏ, ਰੱਬ ਇੱਕ ਹੈ, ਇਹ ਦੋ ਨਹੀਂ। ਔਰ ਉਹਨੂੰ ਕਹਿੰਦੇ ਨੇ ਇੱਕ ਅਦਵੈਤ ਰੂਪੀ ਬ੍ਰਹਮ, ਉਹ ਚਾਰ ਤੇ ਰੱਖਿਆ ਕਰਦਾ, ਸਾਰਿਆਂ ਦਾ ਪ੍ਰਕਾਸ਼ਕ ਹੈ। ਸੱਚੇ ਗੁਰੂ ਦੀ ਕਿਰਪਾ ਹੋਵੇ ਤੇ ਤਾਂ ਇਹ ਗੱਲ ਸਮਝ ਪਵੇਗੀ।
ਅਵਰ ਉਪਾਵ ਸਭ ਤਿਆਗੇ ਆ।
ਸਾਰੇ ਜਿੰਨੇ ਉਪਰਾਲੇ ਨੇ ਨਾ, ਆਪਾਂ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਹਾਂ ਜਿਹਦੇ ਬਾਰੇ ਮੈਂ ਤਕਰੀਬਨ ਬੋਲਦਾ ਰਹਿੰਦਾ ਵੀ ਆਪਾਂ ਕਾਲਾ ਰੰਗ ਲਾਉਂਦੇ ਹਾਂ ਮੂੰਹ ਨੂੰ ਵੀ ਸ਼ਾਇਦ ਮੈਂ ਬੁੱਢਾ ਨਾ ਹਾਂ। ਕਈਆਂ ਨੇ ਸਿਰ ਦੇ ਵਾਲ ਕਾਲੇ ਕੀਤੇ ਨੇ, ਅਸੀਂ ਭੁੱਲ ਜਾਣੇ ਨਾਨ ਘਾਲੇ ਸਭ ਦਿਵਸ ਸਾਸ, ਮੈਂ ਵਧਣ ਘਟਣ ਤੇ ਅਨੁਸਾਰ ਭਲਿਆ। ਇੱਕ ਇੱਕ ਸਵਾਸ ਦੀ ਗਿਣਤੀ ਨਾ ਵਧਾਇਆ ਵਧਣੇ ਤੇ ਨਾ ਘਟਾਇਆ ਘਟਣੇ ਹਨ। ਮੇਰੇ ਪਾਤਸ਼ਾਹ ਜਿਹੜੇ ਬਾਕੀ ਦੇ ਉਪਰਾਲੇ ਆਪਾਂ ਜਿਵੇਂ ਆ ਕਈ ਤਰ੍ਹਾਂ ਦੀ ਤੰਦਰੁਸਤੀ ਵਾਸਤੇ ਚੌਂਕਾਂ ਵਿੱਚ ਮਾਂਜਾ ਖਿਲਾਰ ਦਿੰਦੇ ਨੇ, ਕਿਤੇ ਮਾਂ ਖਿਲਾਰੇ ਨੇ, ਜਿਹੜਾ ਜੰਤਰ ਮੰਤਰ ਤੰਤਰ ਆਦਿ ਕਰਨਾ, ਅਵਰ ਅਪਾਪ ਸਭ ਤਿਆਗ, ਇਹ ਜਿਹੜੇ ਸਾਰੇ ਉਪਰਾਲੇ ਕਰਦਾ ਨਾ ਕਈ ਤਰ੍ਹਾਂ ਦੇ, ਕਈਆਂ ਨੇ ਗਿੱਟੇ ਨੂੰ ਕਾਲਾ ਤਾਗਾ ਬੱਧਾ, ਕਈਆਂ ਨੇ ਗਲਟ ਤਾਗਾ ਪਾਇਆ। ਮੈਂ ਹੈਰਾਨ ਨਾ ਵੀ ਗੁਰਮੁਖੋ ਜੇ ਕਾਲੇ ਤਾਗੇ ਨਾਲ ਗ੍ਰਹਿ ਟਲ ਜਾਏ ਤੇ ਜਿਹੜੀ ਦੁਕਾਨ ਤੇ ਮਨ ਪੱਕਾ ਕਾਲਾ ਤਾਗਾ ਪਿਆ ਉਹ ਤਾਂ ਰਾਸ਼ਟਰਪਤੀ ਬਣ ਜਾਣਾ ਚਾਹੀਦਾ ਕਿ ਜੇ ਆਪਾਂ ਦੋ ਗਿੱਠਾਂ ਗਿੱਟੇ ਤੇ ਧਾਗਾ ਵਧਾ ਤੇ ਸਾਡੇ ਤੇ ਗ੍ਰਹਿ ਕੋਈ ਨਹੀਂ ਤੇ ਜਿਹਦੇ ਕੋਈ ਮਨ ਪੱਕਾ ਕਾਲਾ ਤਾਗਾ ਪਿਆ ਉਹ ਤਾਂ ਰਾਸ਼ਟਰਪਤੀ ਬਣ ਜਾਏਗਾ। ਭੁਲੇਖਾ ਸਾਨੂੰ ਇਹਨਾਂ ਤਾਗਿਆਂ ਨਾਲ ਕੱਖ ਨਹੀਂ ਜੇ ਬਣਨਾ। ਅਵਰ ਉਹ ਪਾਪ ਸਭ ਤਿਆਗ ਦਾਰੂ ਨਾਮ ਲਾਇਆ। ਮੇਰੇ ਪਾਤਸ਼ਾਹ ਕਹਿੰਦੇ ਜਿਹੜੇ ਤੂੰ ਹੋਰ ਤਰ੍ਹਾਂ ਕਈ ਤਰ੍ਹਾਂ ਦੇ ਜੰਤਰ ਮੰਤਰ ਤੰਤਰ ਆਦਿ ਕਰਦਾ ਨਾ ਇਹਨੂੰ ਤਿਆਗ ਦੇ ਤੇ ਕੀ ਕਰ, ਤੂੰ ਹੈ ਰੋਗੀ ਤੇ ਰੋਗੀ ਵਾਸਤੇ ਦਵਾਈ ਚਾਹੀਦੀ, ਜੋ ਜੋ ਦਿਸੇ ਸੋ ਸੋ ਰੋਗੀ, ਤੇ ਰੋਗੀ ਵਾਸਤੇ ਦਵਾਈ ਕਿਹੜੀ, ਦਾਰੂ ਨਾਮ ਲਾਇਆ। ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਇਹ ਦਵਾਈ ਔਖਦੀ ਲੈਣਾ ਕਰ।
ਤਾਪ ਪਾਪ ਸਭ ਮਿਟੇ ਰੋਗ,
ਜਿਹੜਾ ਨਾਮ ਰੂਪੀ ਦਵਾਈ ਇਹਦਾ ਅਸਰ ਬੜਾ ਹੈ। ਜਿਵੇਂ ਕਈ ਅੱਖਾਂ ਵਾਸਤੇ ਦਵਾਈ ਵਰਦੇ ਨੇ ਵੀ ਆਹ ਚੀਜ਼ ਖਾਵੇਗਾ ਤੇਰੀ ਨਿਗਾਹ ਤੇਜ਼ ਹੋ ਜਾਏਗੀ, ਆਹ ਦਵਾਈ ਖਾਵੇਗਾ ਜਿਹੜੇ ਤੇਰੇ ਗੋਡੇ ਗਿੱਟੇ ਦਰਦ ਹੁੰਦੇ ਨੇ ਹਟ ਜਾਣਗੇ। ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ ਨੇ ਨਾ, ਪਰ ਮੇਰੇ ਗੁਰਦੇਵ ਕਹਿੰਦੇ ਗੁਰਮੁਖੜਾ ਪਰਮਾਤਮਾ ਦਾ ਨਾਮ ਹੈ ਨਾ ਇਹ ਤਨ ਤੇ ਅਸਰ ਵੀ ਕਰਦਾ ਤੇ ਮਨ ਤੇ ਅਸਰ ਵੀ ਕਰਦਾ ਹੈ। ਤਾਪ ਪਾਪ ਸਭ ਮਿਟੇ ਰੋਗ, ਜਿਹੜੇ ਆਦੀ ਵਿਆਧੀ ਉਪਾਧੀ ਕਾਫ ਪਿਤ ਬਲਗਮ ਇਤਿਆਦਿ ਰੋਗ ਹਨ ਸਾਰੇ ਮਿਟ ਗਏ।
ਸੀਤਲ ਮਨ ਭਇਆ,
ਔਰ ਇਸ ਨਾਮ ਕਰਕੇ ਜਿਹੜਾ ਮਨ ਹੈ ਇਹ ਠੰਡਾ ਠਾਰ ਹੋ ਗਿਆ। ਇਹਦੇ ਚ ਇੰਨੀ ਤਸੀਰ ਹੈ, ਗੁਰੂ ਕਾ ਲਾਲ ਭਾਈ ਦਿਆਲ ਦਾਸ ਉਮਰ ਦੀ ਦੇਗ ਵਿੱਚ ਬੈਠਾ ਤੇ ਅਜੇ ਵੀ ਕਹਿੰਦਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਇੰਨਾ ਠੰਡਾ ਹੈ। ਮੇਰੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਪਿਆਰੇ ਨੇ ਭਾਈ ਉਹਨਾਂ ਨੇ ਨਾਮ ਰੂਪੀ ਜਿਹੜੀ ਇਹ ਦਵਾਈ ਹੈ ਲੈਣਾ ਕੀਤੀ ਜਿਹੜੀ ਤਨ ਤੇ ਮਨ ਨੂੰ ਠੰਡਿਆਂ ਕਰ ਦਿੰਦੀ ਹੈ।
ਗੁਰ ਪੂਰਾ ਆਰਾਧਿਆ
ਪਰ ਇਹ ਮਿਲਦੀ ਕਿੱਥੋਂ ਹੈ? ਅਰੂਰ ਕਹਿੰਦੇ ਤੂੰ ਪੂਰੇ ਗੁਰੂ ਦੀ ਆਰਾਧਨਾ ਕੀਤੀ ਤਾਂ
ਸਗਲਾ ਦੁੱਖ ਗਿਆ।
ਸੋ ਜਿਹੜੇ ਹਰ ਤਰ੍ਹਾਂ ਦੇ ਦੁੱਖ ਨੇ ਤਨ ਦਾ ਦੁੱਖ ਮਨ ਦਾ ਦੁੱਖ ਇਹ ਦੁੱਖ ਮਿਟ ਗਏ।
ਰੱਖਣ ਹਾਰੈ ਰੱਖਿਆ
ਉਸ ਰੱਖਿਆ ਕਰਨ ਵਾਲੇ ਵਾਹਿਗੁਰੂ ਨੇ ਆਪ ਰੱਖਿਆ ਕੀਤੀ।
ਆਪਣੀ ਕਰ ਮਾਇਆ
ਮਾਇਆ ਤੋਂ ਭਾਵ ਮਿਹਰ ਕਰਕੇ ਤਰਸ ਕਰਕੇ ਦਇਆ ਕਰਕੇ
ਰਹਾ
ਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਬਾਹ ਪਕੜ ਪ੍ਰਭ ਕਾਢਿਆ
ਪਰਿਪੂਰਨ ਪਰਮਾਤਮਾ ਨੇ ਬਾਹ ਫੜ ਕੇ ਕੱਢਿਆ ਬਿਰਤੀ ਰੂਪੀ ਬਾਹ ਤੋਂ
ਅਪਣਾਇਆ
ਆਪਣਾ ਬਣਾ ਲਿਆ ਭਾਈ।
ਸਿਮਰ ਸਿਮਰ ਮਨ ਤਨ ਸੁਖੀ
ਔਰ ਉਹ ਗੁਰਮੁਖ ਪਿਆਰੇ ਨੇ ਪਰਮਾਤਮਾ ਦਾ ਕੀਤਾ ਸਿਮਰਨ ਜਿਸ ਕਰਕੇ ਮਨ ਕਰਕੇ ਵੀ ਟਿਕਾ ਹੈ ਤਨ ਕਰਕੇ ਵੀ ਸੁਖੀ ਹਨ।
ਨਾਨਕ ਨਿਰਭਇਆ
ਉਹ ਭਾਈ ਗੁਰਮੁਖ ਭੈ ਤੋਂ ਰਹਿਤ ਹੋ ਗਏ। ਭੋਗਪੁਰ ਦੇ ਲਾਗੇ ਇੱਕ ਪਿੰਡ ਹੈ ਇੱਕ ਮਹਾਤਮਾ ਨੂੰ ਮੂੰਹ ਤੇ ਮੋਹਰੀ ਲੱਗ ਗਈ ਮੋਹਰੀ ਬਿਮਾਰੀ। ਡਾਕਟਰ ਕਹਿਣ ਲੱਗੇ ਕਿ ਬਾਬਾ ਜੀ ਤੁਹਾਡਾ ਮੋਹਰੀ ਦਾ ਇਲਾਜ ਹੋ ਸਕਦਾ ਪਰ ਜੇ ਤੁਹਾਡਾ ਕੇਸ ਦਾੜੀ ਮੁੰਨੀ ਜਾਏ। ਕਹਿੰਦੇ ਗੁਰਮੁਖੋ ਮੈਂ ਗੁਰੂ ਕਾ ਸਿੱਖ ਹਾਂ ਇਹ ਕਿਵੇਂ ਹੋ ਸਕਦਾ ਹੈ? ਕਹਿਣ ਲੱਗੇ ਜੀ ਜਾਨ ਬਚ ਜਾਏਗੀ। ਉਹ ਕਹਿੰਦੇ ਵੀ ਮੈਂ ਤੁਹਾਡੇ ਆ ਕੇ ਕੰਮ ਕਰਦਾ ਪਰ ਤੁਸੀਂ ਮੈਨੂੰ ਲੇ ਕੇ ਇਹਦੇ ਮੁੜ ਕੇ ਨੰਬਰਾਂਗਾ ਨਹੀਂ। ਉਹ ਕਹਿੰਦੇ ਬਾਬਾ ਜੀ ਇਹ ਕਿਵੇਂ ਹੋ ਸਕਦਾ ਹੈ? ਤੇ ਕਹਿਣ ਲੱਗੇ ਜੇ ਨਹੀਂ ਹੋ ਸਕਦਾ ਤੇ ਮੈਂ ਸਾਲ 6 ਮਹੀਨੇ ਵਾਸਤੇ ਗੁਰੂ ਤੋਂ ਬੇਮੁਖ ਕਿਵੇਂ ਹੋਵਾਂ? ਉਹ ਗੁਰਮੁਖ ਪਿਆਰੇ ਮੌਤ ਤੋਂ ਭੈ ਤੋਂ ਦੂਰ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ।
ਬਿਲਾਵਲ ਮਹਲਾ ਪੰਜਵਾ ਕਰ ਧਾਰ ਮਸਤਕ ਥਾਪਿਆ
ਉਹਨਾਂ ਦੇ ਮਸਤਕ ਦੇ ਉੱਪਰ ਆਪਣਾ ਰਹਿਮਤ ਭਰਿਆ ਹੱਥ ਰੱਖ ਕੇ
ਨਾਮ ਦੀਨੋ ਦਾਨ
ਨਾਮ ਜਿਹੜਾ ਉਹ ਦਾਨ ਦੇਣਾ ਕੀਤਾ ਦਾਨ ਦਾ ਭਾਵ ਦਾ ਆਪਾਂ ਕਈ ਵਾਰ ਅਧਾਰਾ ਸੁਧਾਰਾ ਲੈਂਦੇ ਤੇ ਮੋੜਨਾ ਪੈਂਦਾ ਹੈ। ਦਾਨ ਦਾ ਭਾਵ ਜਿਹੜਾ ਗੁਰਮੁਖ ਪਿਆਰਾ ਦਾਨ ਦੇ ਦਿਓ ਕਹਿੰਦਾ ਵੀ ਗੁਰਮੁਖਾ ਤੈਨੂੰ ਦਿੱਤਾ ਤੂੰ ਮਾਲਕ ਇਹਦਾ ਜਿਹੜਾ ਬਿਨਾਂ ਕਿਸੇ ਲਾਲਚ ਤੋਂ ਕਿਸੇ ਨੂੰ ਦਿੱਤਾ ਜਾਏ ਉਹਨੂੰ ਦਾਨ ਕਹਿੰਦੇ ਹਨ। ਇਹ ਗੁਰੂ ਮਹਾਰਾਜ ਨੇ ਸਾਡੇ ਤੇ ਤਰਸ ਕਰਕੇ ਨਹੀਂ ਵੀ ਮੈਨੂੰ ਸਿੱਖਾ ਮੈਨੂੰ ਤੇਰੇ ਕੋਲ ਆਹ ਲੋੜ ਹੈ ਨਾ ਨਾ ਮਹਾਰਾਜ ਨੇ ਇਹ ਸਾਨੂੰ ਦਾਨ ਫਰੀ ਵਿੱਚ ਦਿੱਤਾ ਪਰ ਕਿੰਨਾ ਨੂੰ ਜਿਨ੍ਹਾਂ ਦੇ ਮੱਥੇ ਤੇ ਕਿਰਪਾ ਭਰਿਆ ਹੱਥ ਰੱਖਿਆ
ਸਫਲ ਸੇਵਾ ਪਾਰ ਬ੍ਰਹਮ ਕੀ
ਜੰਡਾਂ ਤੇ ਪਿੱਪਲਾਂ ਦੀ ਪੂਜਾ ਕਰਕੇ ਆਪਣਾ ਕੀਮਤੀ ਜੀਵਨ ਬਰਬਾਦ ਨਾ ਕਰ ਕਬਰਾਂ ਤੇ ਲੈਣਾ ਲਾ ਲਾ ਕੇ ਨਾ ਖਲੋ ਆਪਣੇ ਦੇ ਜੀਵਨ ਨੂੰ ਸਫਲ ਕਰਨਾ ਤੇ ਉਹ ਪਰਿਪੂਰਨ ਪਰਮਾਤਮਾ ਜਿਹੜਾ ਅਦ੍ਰਿਸ਼ਟ ਹੈ ਉਹਦੀ ਸੇਵਾ ਕਰ
ਬਾਕੀ ਨਹੀਂ ਹਾਨੀ
ਜਿਹੜੇ ਭਾਈ ਪਰਮੇਸ਼ਰ ਨਾਲ ਜੁੜ ਕੇ ਮੁੜ ਕੇ ਉਹਨਾਂ ਦੀ ਹਾਨੀ ਨਹੀਂ ਹੁੰਦੀ ਉਹਨਾਂ ਦੀ ਕੰਸਲਟ ਨਹੀਂ ਕਰ ਸਕਦਾ
ਆਪੇ ਹੀ ਪ੍ਰਭ ਰਾਖਤਾ
ਜਿਹੜੇ ਉਹਦੇ ਬਣ ਗਏ ਨਾ ਉਹਨਾਂ ਦੀ ਰੱਖਿਆ ਕਰਦਾ ਹੈ।
ਭਗਤਨ ਕੀ
ਭਾਵ ਜਿਹੜੇ ਉਹਦੇ ਭਗਤ ਨੇ ਨਾ ਭਗਤ ਪ੍ਰਹਲਾਦ ਜੀ ਵਰਗੇ ਭਾਈ ਜੋਗਾ ਸਿੰਘ ਵਰਗੇ ਹੋਰ ਜਿਹੜੇ ਗੁਰਮੁਖ ਪਰਮੇਸ਼ਰ ਦੇ ਪਿਆਰੇ ਹੋਏ ਨੇ ਉਹਨਾਂ ਦੀ ਆਨ ਇੱਜ਼ਤ ਨੂੰ ਜਿਵੇਂ ਦ੍ਰੋਪਦੀ ਦਾ ਪਰਦਾ ਰੱਖਿਆ ਇਸ ਪ੍ਰਕਾਰ ਉਹ ਪਰਮਾਤਮਾ ਆਪਣੇ ਪਿਆਰਿਆਂ ਦੀ ਇੱਜ਼ਤ ਰੱਖਦਾ ਹੈ।
ਜੋ ਜੋ ਚਿੱਤ ਵਹਿ ਸਾਧ ਜਨ
ਇੱਥੋਂ ਤੱਕ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਨਾ ਸਾਧ ਵਹੀ ਜਗ ਜਾਣੀਏ ਜਾ ਕੇ ਨਾ ਉਪਾਧ ਮਨ ਜਿਨ੍ਹਾਂ ਦੇ ਮਨ ਵਿੱਚ ਉਪਾਧੀ ਨਹੀਂ ਸਾਧ ਨਾਮ ਨਿਰਮਲ ਤਾਂ ਕੇ ਕਰਮ ਇੱਥੋਂ ਤੱਕ ਜਿਹੜੇ ਪਰਮੇਸ਼ਰ ਦੇ ਪਿਆਰੇ ਫੁਰਨਾ ਵੀ ਕਰਦੇ ਹਨ
ਮਾਨ
ਉਹਨਾਂ ਦੇ ਭਾਈ ਫੁਰਨੇ ਉਹਨਾਂ ਦੇ ਸੰਕਲਪ ਨੂੰ ਵੀ ਉਹ ਪੂਰੀਆਂ ਕਰ ਦਿੰਦਾ ਹੈ ਵਿਸਰਾਮ ਦੇ ਕਰ ਕਿਰਪਾ ਕਰਦੇ ਹਨ
ਸਰਣ ਪਰੇ ਚਰਨਾਰ
ਜਿਹੜੇ ਭਾਈ ਉਸ ਪਰਿਪੂਰਨ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਗਏ ਇੱਥੇ ਫਿਰ ਆਪਾਂ ਕਈ ਦਿਨ ਉਹ ਜਾਂਦੇ ਹਾਂ ਭੁਲੇਖਾ ਖਾ ਜਾਂਦੇ ਹਾਂ ਜਿਹੜੇ ਦੇਹ ਧਾਰੀ ਬਾਬੇ ਨੇ ਉਹ ਕਹਿੰਦੇ ਵੇਖ ਲੋ ਸਾਡੇ ਚਰਨ ਹੈਗੇ ਨੇ ਨਾ ਇਹਦਾ ਜਵਾਬ ਗੁਰਮੁਖ ਕਲਗੀਧਰ ਬਾਪੂ ਨੇ ਆਪਾਂ ਨੂੰ ਜਾਪ ਸਾਹਿਬ ਹੀ ਦਿੱਤਾ ਹੈ ਉਹ ਕਹਿੰਦੇ ਵੇਖ ਸਿਖਾ ਵੇਖੀ ਕਿਤੇ ਬੰਦਿਆਂ ਦੇ ਗੋਡਿਆਂ ਤੇ ਗਿੱਟਿਆਂ ਦਾ ਖਿਆਲ ਨਾ ਕਰ ਲਈ ਚਿੱਤ ਚਰਨ ਨਾਮ ਆਪਣੇ ਚਿੱਤ ਵਿੱਚ ਚਰਨ ਕਿਹੜੇ ਵਸਾਉਣੇ ਨੇ ਜਿਹੜਾ ਨਾਮ ਨੂੰ ਚੇਤੇ ਕਰਨਾ ਇਹ ਜਾਪ ਸਾਹਿਬ ਦੀ ਪੰਕਤੀ ਹੈ ਸੋ ਇਸੇ ਪ੍ਰਕਾਰ ਸਰਨ ਪਰੇ ਚਰਨਾਰ ਬਿੰਦ ਜਿਹੜੇ ਭਾਈ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਏ ਹਨ
ਜਨ ਪ੍ਰਭ ਕੇ ਪ੍ਰਾਨ
ਉਹ ਪਰਿਪੂਰਨ ਜਿਵੇਂ ਆਪਾਂ ਕਹਿੰਦੇ ਤੂੰ ਤਾਂ ਮੈਨੂੰ ਜਾਨ ਤੋਂ ਪਿਆਰਾ ਸਾਡਾ ਆਮ ਪੰਜਾਬੀ ਦੀ ਕਹਾਵਤ ਹੈ ਇਸ ਪ੍ਰਕਾਰ ਉਹ ਪਰਿਪੂਰਨ ਪ੍ਰਮਾਤਮਾ ਆਪਣੇ ਪਿਆਰਿਆਂ ਨੂੰ ਆਪਣੀ ਜਾਨ ਤੋਂ ਪਿਆਰਾ ਸਮਝਦਾ ਭਾਵ ਬਹੁਤ ਲਾਗੇ ਹੈ ਉਹਨਾਂ ਦੇ
ਸਹਿਜ ਸੁਭਾਏ ਨਾਨਕ ਮਿਲੇ
ਖੇਚਲ ਕਰਨ ਦੀ ਲੋੜ ਨਹੀਂ ਸੁਤੇ ਸਹਿਜ ਸੁਭਾਏ ਤੋਂ ਭਾਵ ਸੁਤੇ ਸਧਾਰਨ
ਜੋਤੀ ਜੋਤ ਸਮਾਨ
ਜਿਹੜੀ ਪ੍ਰਤਕ ਜੋਤ ਹੈ ਅਦਵੈਤਾਨੰਦ ਵਿੱਚ ਲੀਨ ਹੋ ਜਾਂਦੀ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੂ ਮਾਨਸ ਦੇਹਾ ਉਹ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦਾ ਰੂਪ ਹੋ ਗਏ ਕੌਣ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨਾਲ ਆਪਣੇ ਆਪ ਨੂੰ ਜੋੜਿਆ ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਰਹਿਮਤਾਂ ਕਰਨ ਕਿ ਸਾਡੀ ਇਹ ਅਵਸਥਾ ਬਣੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇਰੇ ਚਰਨਾਂ ਚ ਅਰਦਾਸ ਬੇਨਤੀ ਮਾਲਕਾ ਥਾਂ ਥਾਂ ਤੇ ਅੱਗ ਲੱਗੀ ਏ ਰੋਗ ਦੀ ਤੂੰ ਸਮਰੱਥ ਇਹ ਸ੍ਰਿਸ਼ਟੀ ਤੇ ਆਪਣੀ ਦਇਆ ਕਰ ਇਹ ਰਹਿਮਤ ਕਰ ਕਿਉਂਕਿ ਤੂੰ ਹਰ ਥਾਂ ਤੇ ਵਿਆਪਕ ਹੈ ਤੇਰੀ ਹਰ ਥਾਂ ਤੇ ਚੱਲਦੀ ਹੈ ਤੂੰ ਸਮਰੱਥ ਹੈ ਤੂੰ ਸਾਡਾ ਮਾਲਕ ਹੈ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇਰੇ ਚਰਨਾਂ ਚ ਮਨ ਦੀ ਤਹਿ ਤੋਂ ਅਰਦਾਸ ਹੈ ਮੇਰੇ ਮਾਲਕਾ ਸ੍ਰਿਸ਼ਟੀ ਦਾ ਭਲਾ ਕਰ ਕਿਉਂਕਿ ਅਸੀਂ ਤਾਂ ਰੋਜ਼ਾਨਾ ਹੀ ਅਰਦਾਸ ਕਰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੀ ਅਰਦਾਸ ਪ੍ਰਵਾਨ ਕਰੀ ਅਸੀਂ ਭੁੱਲੇਵਾਰ ਹਾਂ ਅਸੀਂ ਅਕਿਰਤ ਕਾਣਾ ਪਰ ਤੂੰ ਸਮਰੱਥ ਹੈ ਤੂੰ ਔਗਣ ਨੂੰ ਚਤਾਰਦਾ ਸਾਡੇ ਔਗਣ ਨਾਲ ਚਤਾਰੀ ਜਿਵੇਂ ਪ੍ਰਹਲਾਦ ਦੀ ਰੱਖਿਆ ਕੀਤੀ ਇਹ ਸੰਸਾਰ ਦੇ ਜੀਵਾਂ ਦੀ ਰੱਖਿਆ ਕਰ ਇਹ ਤੇਰੇ ਚਰਨਾਂ ਚ ਅਰਦਾਸ ਬੇਨਤੀ ਹੈ ਦੁਬਾਰਾ ਭੁੱਲਾਂ ਚੁੱਕਾਂ ਦੀ ਮੁਆਫੀ ਜੀ
ਸਰਣ ਪਰੇ ਚਰਨਾਰ ਬਿੰਦ ਜਨ ਪ੍ਰਭ ਕੇ ਪ੍ਰਾਨ ਸਹਿਜ ਸੁਭਾਏ ਨਾਨਕ ਮਿਲੇ ਜੋਤੀ ਜੋਤ ਸਮਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ